ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਤਦੋ ਦ ਸਿੰਗਸ ਆਰ ਬੈਕ,
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ, ਵਾਚ ਫ੍ਰੀ ਔਨ CBC ਜੈਮ।
ਹੁਣ ਸੁਣੋ ਦੇਸ਼ ਤੇ ਦੁਨੀਆਂ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
ਰਿਚਮੰਡ ਹਿੱਲ ਇਲਾਕੇ ਦੇ ਇੱਕ ਘਰ ਤੋਂ 3 ਲਾਸ਼ਾਂ ਬਰਾਮਦ ਹੋਣ ਮਗਰੋਂ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਰੈਕੂਨ ਨੇ ਡਾਊਨਟਾਊਨ ਟੋਰਾਂਟੋ ਦੇ ਸੈਂਕੜਾ ਘਰਾਂ ਦੀ ਕੀਤੀ ਬਿਜਲੀ ਗੁੱਲ। ਟੋਰਾਂਟੋ ਪੁਲਿਸ ਵੱਲੋਂ ਟੀਨੇਜਰ ਲੜਕੇ ਤੇ ਹਮਲਾ ਕਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਨਾਰਥ ਏਰੀਆ ਇਲਾਕੇ ਵਿਚ ਵਾਪਰੇ ਸੜਕ ਹਾਦਸੇ ਚ ਪੈਦਲ ਯਾਤਰੀ ਦੀ ਹੋਈ ਮੌਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਯਾਰਕ ਰੀਜਨਲ ਪੁਲਿਸ ਨੇ ਦਸਿਆ ਕਿ ਰਿਚਮੰਡ ਹਿੱਲ ਇਲਾਕੇ ਦੇ ਇੱਕ ਘਰ ਵਿਚੋਂ 3 ਲਾਸ਼ਾਂ ਬਰਾਮਦ ਹੋਈਆਂ ਹਨ ਤੇ ਇਸ ਘਟਨਾ ਦੀ ਕਤਲ ਦਾ ਮਾਮਲਾ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ। ਵੀਰਵਾਰ ਰਾਤ ਮੌਕੇ ਵਾਰਦਾਤ ਤੇ ਡਿਊਟੀ ਇੰਸਪੈਕਟਰ ਟਿਮ ਸਕਿਨਰ ਨੇ ਦਸਿਆ ਕਿ ਪੁਲਿਸ ਨੂੰ ਮੈਕੇਰੀ ਡਰਾਈਵ ਸਥਿਤ ਇੱਕ ਘਰ ਵਿਚ 4:30 ਵਜੇ ਬੁਲਾਇਆ ਗਿਆ ਸੀ। ਪੁਲਿਸ ਨੂੰ ਅਣਸੁਖਾਵੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ, ਪਰ ਮੌਕੇ ਤੇ ਜਾ ਕੇ ਪਤਾ ਲੱਗਿਆ ਕਿ ਉਥੇ 3 ਵਿਅਕਤੀ ਮਰੇ ਪਏ ਨੇ। ਅਜੇ ਤੱਕ ਪੁਲਿਸ ਨੇ ਮਰਨ ਵਾਲੇ ਵਿਅਕਤੀਆਂ ਜਾਂ ਉਨ੍ਹਾਂ ਦੇ ਆਪਸ ਵਿਚਲੇ ਰਿਸ਼ਤਿਆਂ ਬਾਰੇ ਕੁਝ ਨਹੀਂ ਕਿਹਾ। ਅਜੇ ਤੱਕ ਪੁਲਿਸ ਨੇ ਇਸ ਵਾਰਦਾਤ ਸਬੰਧੀ ਕਿਸੇ ਹੋਰ ਵਿਅਕਤੀ ਨੂੰ ਸ਼ੱਕੀ ਭੂਮਿਕਾ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ। ਪੁਲਿਸ ਨੇ ਇਹ ਵੀ ਸੰਕੇਤ ਦਿੱਤਾ ਕਿ ਇਸ ਘਟਨਾ ਨਾਲ ਆਮ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਉਧਰ ਜਾਣਕਾਰੀ ਮੁਤਾਬਕ ਵੀਰਵਾਰ ਰਾਤ ਡਾਊਨਟਾਊਨ ਟੋਰਾਂਟੋ ਦੇ 7,000 ਦੇ ਕਰੀਬ ਬਿਜਲੀ ਉਪਭੋਗਤਾਵਾਂ ਨੂੰ ਕਈ ਘੰਟਿਆਂ ਬੱਧੀ ਬਿਜਲੀ ਬਿਨਾਂ ਗੁਜ਼ਾਰਾ ਕਰਨਾ ਪਿਆ। ਹਾਈਡਰੋਵਾਨ ਨੇ ਦੱਸਿਆ ਕਿ ਇਹ ਰੈਕੂਨ ਬਿਜਲੀ ਦੇ ਯੰਤਰਾਂ ਦੇ ਸੰਪਰਕ ਵਿਚ ਆਇਆ, ਜਿਸ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ। ਇਸ ਰੈਕੂਨ ਦੀ ਸਿਹਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੈਂਟ ਕਰੇਲ ਐਵੇਨਿਊ ਵੈਸਟ ਤੋਂ ਸਟਰੀਟ ਵੈਸਟ ਅਤੇ ਐਵੇਨਿਊ ਰੋਡ ਤੋਂ ਡਾਊਨ ਵੈਲੀ ਪਾਰਕਵੇ ਦੇ ਇਲਾਕੇ ਬਿਜਲੀ ਪ੍ਰਭਾਵਿਤ ਰਹੀ। ਜਾਣਕਾਰੀ ਮੁਤਾਬਕ ਸ਼ਾਮ 7:40 ਤੋਂ ਲੈ ਕੇ 10:30 ਵਜੇ ਤੱਕ ਇਨ੍ਹਾਂ ਇਲਾਕਿਆਂ ਦੀ ਬਿਜਲੀ ਬੰਦ ਰਹੀ। ਟੋਰਾਂਟੋ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਕਾਰਨ 7 ਥਾਵਾਂ ਤੋਂ ਉਨ੍ਹਾਂ ਨੂੰ ਐਲੀਵੇਟਰ ਵਿਚ ਫਸੇ ਲੋਕਾਂ ਦੀ ਜਾਣਕਾਰੀ ਦੇ ਫਸੇ ਨੂੰ ਕੱਢੇ ਜਾਣ ਸਬੰਧੀ ਬੁਲਾਇਆ ਗਿਆ ਸੀ। ਉਧਰ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਡਾਊਨਟਾਊਨ ਦੇ ਸਬਵੇ ਟ੍ਰੇਨ ਵਿਚ ਵਾਪਰੀ ਇਸ ਘਟਨਾ ਵਿਚ ਸ਼ਾਮਲ ਵਿਅਕਤੀ ਨੇ ਟੀਨੇਜਰ ਦੇ ਚਿਹਰੇ ਤੇ ਕਿਸੇ ਚੀਜ਼ ਨਾਲ ਹਮਲਾ ਕਰਨ ਮਗਰੋਂ ਭੱਜ ਗਿਆ। ਹਮਲਾਵਰ ਦੀ ਫੋਟੋ ਪੁਲਿਸ ਨੇ ਜਨਤਕ ਕਰ ਦਿੱਤੀ ਹੈ। 31 ਜਨਵਰੀ ਨੂੰ ਹਮਲਾਵਰ ਤੇ 17 ਸਾਲਾ ਪੀੜਿਤ ਲੜਕਾ ਗੱਡੀ ਵਿਚ ਸਵਾਰ ਸਨ। ਪੁਲਿਸ ਨੇ ਦੱਸਿਆ ਕਿ 3 ਵਜੇ ਦੇ ਕਰੀਬ ਜਦੋਂ ਗੱਡੀ ਮਿਊਜ਼ੀਅਮ ਸਟੇਸ਼ਨ ਤੋਂ ਚੱਲੀ ਤਾਂ ਉਸ ਸਮੇਂ ਲੜਕੇ ਤੇ ਹਮਲਾ ਕੀਤਾ ਗਿਆ। ਬਾਅਦ ਵਿਚ ਹਮਲਾਵਰ ਸੈਂਟ ਐਂਡਰਿਊ ਸਟੇਸ਼ਨ ਤੋਂ ਉਤਰ ਕੇ ਭੱਜ ਗਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਦੋਨੋਂ ਆਪਸ ਵਿਚ ਜਾਣਕਾਰ ਨਹੀਂ ਸਨ ਤੇ ਨਾ ਹੀ ਉਨ੍ਹਾਂ ਦੀ ਵਾਰਦਾਤ ਵਿਚ ਵਰਤੇ ਗਏ ਹਥਿਆਰ ਬਾਰੇ ਕੁਝ ਦੱਸਿਆ ਗਿਆ। ਸ਼ੱਕੀ ਵਿਅਕਤੀ ਦੀ ਉਮਰ 20 ਤੋਂ 25 ਸਾਲ, ਸਰੀਰ ਦਰਮਿਆਨ ਤੇ ਚਿਹਰੇ ਤੇ ਥੋੜੀ ਥੋੜੀ ਦਾੜੀ ਸੀ। ਉਧਰ ਵੀਰਵਾਰ ਸ਼ਾਮ 7 ਵਜੇ ਇਹ ਹਾਦਸਾ ਸਪੈਨ ਵੈਲੀ ਡਰਾਈਵ ਤੇ ਜੈਨ ਸਟਰੀਟ ਨੇੜੇ ਵਾਪਰਿਆ ਸੀ। ਘਟਨਾ ਸਥਲ ਤੋਂ 50 ਸਾਲਾ ਇਸ ਰਾਹਗੀਰ ਨੂੰ ਗੰਭੀਰ ਜਾਨਲੇਵਾ ਸੱਟਾਂ ਲੱਗਣ ਕਾਰਨ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬਾਅਦ ਵਿਚ ਜੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸੇ ਕਰਕੇ ਘਟਨਾ ਸਥਲ ਤੇ ਆਵਾਜਾਈ ਬੰਦ ਰੱਖਣੀ ਪਈ। ਵਿਵਾਦਗ੍ਰਸਤ ਮਾਡਲ ਕਮ ਅਦਾਕਾਰ ਪੂਨਮ ਪਾਂਡੇ ਦੀ 32 ਸਾਲਾਂ ਦੀ ਉਮਰ ਚ ਕੈਂਸਰ ਕਾਰਨ ਮੌਤ ਹੋ ਗਈ ਹੈ। ਪਾਂਡੇ ਦੀ ਮੌਤ ਕਿੱਥੇ ਅਤੇ ਕਦੋਂ ਹੋਈ ਜਾਂ ਉਸਦੇ ਪਰਿਵਾਰ ਦਾ ਕੋਈ ਮੈਂਬਰ ਮੌਤ ਸਮੇਂ ਮੌਜੂਦ ਸੀ ਬਾਰੇ ਵੇਰਵਾ ਨਹੀਂ ਮਿਲੇ ਹਨ। ਉਸ ਨੂੰ ਬਿਗ ਬੌਸ ਵਿਚ ਦੇਖਿਆ ਗਿਆ ਸੀ ਅਤੇ ਫਿਰ ਉਸ ਨੇ 2013 ਵਿਚ ਫਿਲਮ ਨਸ਼ਾ, GST ਗਲਤੀ ਸਿਰਫ ਤੁਮਹਾਰੀ ਅਤੇ ਕੁਝ ਹੋਰ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲ ਨਾਲ ਆਪਣੀ ਬਾਲੀਵੁੱਡ ਸ਼ੁਰੂਆਤ ਕੀਤੀ। ਨੈਸ਼ਨਲ ਕ੍ਰਾਈਮ ਏਜੰਸੀ ਨੇ ਜਾਂਚ ਤੋਂ ਬਾਅਦ ਇੱਕ ਵਿਆਹੁਤਾ ਭਾਰਤੀ ਜੋੜੇ ਨੂੰ 1.5 ਟਨ ਤੋਂ ਵੱਧ ਕੋਕੀਨ ਆਸਟ੍ਰੇਲੀਆ ਭੇਜਣ ਦਾ ਦੋਸ਼ੀ ਠਹਿਰਾਇਆ ਹੈ। ਮੁਲਜ਼ਮਾਂ ਨੇ ਇਹ ਕੰਪਨੀ ਦੇ ਨਾਮ ਹੇਠ ਜਹਾਜ਼ ਵਿਚ ਨਸ਼ੀਲੇ ਪਦਾਰਥ ਭੇਜੇ ਸਨ। NCA ਜਾਂਚਕਰਤਾ ਦੇ ਮੁਲਜ਼ਮਾਂ ਆਰਤੀ ਧੀਰ ਤੇ ਕਮਲਜੀਤ ਸਿੰਘ ਰਾਏਜਾਦਾ ਨੂੰ 2021 ਵਿਚ ਸਿਡਨੀ ਪਹੁੰਚਣ ਦੇ ਕਰੀਬ 6 ਅਰਬ ਰੁਪਏ ਦੀ ਕੀਮਤ ਵਾਲੀ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ। ਇਹ ਨਸ਼ੀਲੇ ਪਦਾਰਥ UK ਤੋਂ ਮਾਲਵਾਹਕ ਹਵਾਈ ਉਡਾਣ ਰਾਹੀਂ ਭੇਜੇ ਗਏ ਸਨ। 6 ਮੈਟਲ ਟੂਲ ਬਾਕਸ ਖੋਲਣ ਤੇ ਉਨ੍ਹਾਂ ਵਿਚੋਂ 514 ਕਿਲੋ ਕੋਕੀਨ ਬਰਾਮਦ ਹੋਈ ਸੀ। ਨਿਊ ਸਾਊਥ ਵੈਲਸ ਪੁਲਿਸ ਫੋਰਸ ਆਰਗੇਨਾਈਜ਼ਡ ਕ੍ਰਾਈਮ ਸਕਿਓਰਡ ਦੇ ਕਮਾਂਡਰ ਤੇ ਡਿਟੈਕਟਿਵ ਸੁਪਰਡੈਂਟ ਪੀਟਰ ਫੋਕਸ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਨਕਦੀ ਤੇ ਗਹਿਣੇ ਵੀ ਬਰਾਮਦ ਹੋਏ ਸਨ। ਉਧਰ ਮਾਰੇ ਗਏ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਸਾਥੀ ਸਿਮਰਨਜੀਤ ਸਿੰਘ ਦੇ ਸਰੀ ਸਥਿਤ ਘਰ ਤੇ ਕਈ ਗੋਲੀਆਂ ਚਲਾਈਆਂ ਗਈਆਂ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਖਣੀ ਸਰੀ ਵਿਚ ਵਾਪਰੀ ਘਟਨਾ ਦੀ ਪੁਸ਼ਟੀ ਕੀਤੀ ਹੈ। ਹਮਲੇ ਚ ਕਿਸੇ ਜਾਨੀ ਨੁਕਸਾਨ ਦਾ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। RCMP ਨੇ ਕਿਹਾ ਕਿ 1 ਫਰਵਰੀ ਨੂੰ ਤੜਕੇ 1:30 ਵਜੇ ਸਰੀ ਚ ਰਿਹਾਇਸ਼ ਉਤੇ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਨਸ਼ਾ ਤਸਕਰੀ ਸਬੰਧੀ ਕੇਸ ਚ ਸਿੱਟ ਵੱਲੋਂ ਤਲਬ ਕੀਤੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ 4 ਵਧੀਕਿਆਂ ਵਿਚੋਂ ਅੱਜ 2 ਪੁੱਛ ਪੜਤਾਲ ਲਈ ਪੇਸ਼ ਹੋਏ ਹਨ। ਇਨ੍ਹਾਂ ਤੋਂ DIG ਹਰਚਰਨ ਭੁੱਲਰ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਪਟਿਆਲਾ ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੇਸ਼ ਹੋਣ ਵਾਲੇ ਵਿਅਕਤੀਆਂ ਵਿਚ ਕਰਤਾਰ ਸਿੰਘ ਅਤੇ ਤਰਨਵੀਰ ਸਿੰਘ ਗਿੱਲ ਸ਼ਾਮਲ ਹਨ। December 2023 ਵਿਚ ਚੰਨੀ ਸਰਕਾਰ ਵੱਲੋਂ ਇਹ ਕੇਸ ਬਿਕਰਮ ਸਿੰਘ ਮਜੀਠੀਆ ਖਿਲਾਫ਼ ਦਰਜ ਕੀਤਾ ਗਿਆ ਸੀ। ਮਜੀਠੀਆ ਕੋਲ 3 ਵਾਰ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਬੋਨੀ ਅਜਨਾਲ, ਅਕਾਲੀ ਆਗੂ ਬਿੱਟੂ ਔਲਖ ਅਤੇ ਜਗਜੀਤ ਚਾਹਲ ਤੋਂ ਵੀ ਗਵਾਹਾਂ ਵਜੋਂ ਸਿੱਟ ਨੇ ਜਾਣਕਾਰੀ ਹਾਸਲ ਕੀਤੀ। ਇਸੇ ਘੜੀ ਵਜੋਂ ਸਿੱਟ ਵੱਲੋਂ ਮਜੀਠੀਆ ਦੇ 4 ਨਜ਼ਦੀਕੀਆਂ ਨੂੰ 2 ਫਰਵਰੀ ਲਈ ਸਮਨ ਜਾਰੀ ਕੀਤੇ ਗਏ ਸਨ, ਪਰ 2 ਜਣੇ ਹੀ ਪੁੱਜੇ ਹਨ। ਇਨ੍ਹਾਂ ਪਾਸੋਂ ਭੁੱਲਰ ਤੋਂ ਇਲਾਵਾ SSP ਵਰੁਣ ਸ਼ਰਮਾ, SP ਯੋਗੇਸ਼ ਸ਼ਰਮਾ, DSP ਜਸਵਿੰਦਰ ਟਿਵਾਣਾ ਅਤੇ ਨਰਿੰਦਰ ਸਿੰਘ ਸਮੇਤ ਇੰਸਪੈਕਟਰ ਦਰਬਾਰਾ ਸਿੰਘ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ।
ਰਿਚਮੰਡ ਹਿੱਲ ਇਲਾਕੇ ਦੇ ਇੱਕ ਘਰ ਤੋਂ 3 ਲਾਸ਼ਾਂ ਬਰਾਮਦ ਹੋਣ ਮਗਰੋਂ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਰਕੂਨ ਨੇ ਡਾਊਨਟਾਊਨ ਟੋਰਾਂਟੋ ਦੇ ਸੈਂਕੜਾ ਘਰਾਂ ਦੀ ਕੀਤੀ ਬਿਜਲੀ ਗੁੱਲ। ਟੋਰਾਂਟੋ ਪੁਲਿਸ ਵੱਲੋਂ ਟੀਨੇਜਰ ਲੜਕੇ ਤੇ ਹਮਲਾ ਕਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਮੌਂਟਰੀਅਲ ਇਲਾਕੇ ਵਿਚ ਵਾਪਰੇ ਸੜਕ ਹਾਦਸੇ ਚ ਪੈਦਲ ਯਾਤਰੀ ਦੀ ਹੋਈ ਮੌਤ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਡਿਡ ਯੂ ਨੋ CIBC ਗਲੋਬਲ ਮਨੀ ਟ੍ਰਾਂਸਫਰ ਦੇਰ ਆਰ ਮੈਨੀ ਵੇਜ਼ ਟੂ ਸੈਂਡ ਮਨੀ ਅਬਰਾਡ ਲਾਈਕ ਨੈਕਸਟ ਡੇ ਡਿਪੋਜ਼ਿਟ ਟੂ ਅ ਬੈਂਕ ਅਕਾਊਂਟ, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ CA ਤੇ ਰਜਿਸਟਰ ਕਰੋ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ 1 ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਸ਼ੁੱਕਰਵਾਰ ਔਰ 2 ਫਰਵਰੀ 2024 ਤੇ ਸਵੇਰ ਦੇ 7:08 ਦਾ ਸਮਾਂ ਹੋ ਚੁੱਕਿਆ। ਕਹਾਣੀ ਇਸ ਤਰ੍ਹਾਂ ਹੈ ਕਿ ਦੁਨੀਆ ਭਰ ਦਾ ਸਾਹਿਤ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚੋਂ ਬੜੀਆਂ ਦਿਲਚਸਪ ਚੀਜ਼ਾਂ ਵੀ ਸਾਨੂੰ ਮਿਲਦੀਆਂ ਨੇ ਤੇ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਪੜ੍ਹਦਿਆਂ ਐਂ ਲੱਗਦਾ ਕਿ ਸ਼ਾਇਦ ਇਹ ਸਾਡੇ ਵਾਸਤੇ ਹੀ ਲਿਖਿਆ ਗਿਆ। ਕੋਈ ਆਪਣੀ ਜ਼ੁਬਾਨ ਵਿੱਚ ਆਪਣੇ ਲੋਕਾਂ ਨੂੰ ਸੰਬੋਧਨ ਹੋ ਕੇ ਲਿਖਦਾ ਹੈ, ਪਰ ਉਹ ਕਿਸੇ ਹੋਰ ਮੁਲਕ ਦੇ ਵਿੱਚ ਵੀ ਉਨਾ ਹੀ ਮਕਬੂਲ ਹੋ ਜਾਂਦਾ ਹੈ। ਇਹਨੂੰ ਕਹਿੰਦੇ ਸਾਡੀ ਯੂਨੀਵਰਸਟੈਲਿਟੀ ਕਿ ਅਸੀਂ ਕਿੰਨੇ ਕੁ ਯੂਨੀਵਰਸਲਾਈਜ਼ ਕਰ ਸਕਦੇ ਹਾਂ। ਮੁਹੱਬਤ ਜੇ ਤਾਂ ਕਵੀ ਲੇਖਕ ਨੂੰ ਹੋ ਜੇ ਫਿਰ ਪਿਆਰ ਭਰੇ ਗੀਤ ਮਿਲਦੇ ਆ, ਕਿਸੇ ਗਾਉਣ ਵਾਲੇ ਨੂੰ ਮਿਲ ਜੇ ਤਾਂ ਸੋਹਣਾ ਮਿਊਜ਼ਿਕ ਦੇ ਰੂਪ ਦੇ ਵਿੱਚ, ਆਵਾਜ਼ ਦੇ ਵਿੱਚ ਅਸੀਂ ਸੁਣਦੇ ਹਾਂ। ਕਿਸੇ ਚਿੱਤਰਕਾਰ ਨੂੰ ਮੁਹੱਬਤ ਹੋ ਜਾਏ ਤੇ ਉਹਦੀ ਚਿੱਤਰਕਾਰੀ ਦੇ ਵਿੱਚੋਂ ਅਸੀਂ ਸਾਰੇ ਆਪੋ ਆਪਣੇ ਖਿਆਲ ਲੈ ਕੇ, ਆਪੋ ਆਪਣੇ ਅਹਿਸਾਸ ਲੈ ਕੇ, ਤੇ ਇਹ ਮਹਿਸੂਸ ਕਰਦੇ ਹਾਂ ਕਿ ਜਿਵੇਂ ਸਾਡੀ ਹੀ ਦਿਲ ਦੀ ਗੱਲ ਕਿਸੇ ਨੇ ਕਹਿ ਦਿੱਤੀ ਹੋਵੇ। ਕਿਸੇ ਹੋਰ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਨਾ ਤੇ ਹੂਬਹੂ ਉਵੇਂ ਜਿਵੇਂ ਅਗਲਾ ਮਹਿਸੂਸ ਕਰਦਾ ਹੋਵੇ, ਇਹਦੇ ਨਾਲ ਸਾਡੀ ਇੱਕ ਸਾਂਝ ਪੈ ਜਾਂਦੀ ਹੈ, ਕਿਸੇ ਦੇ ਦਰਦ ਦੀ ਜ਼ੁਬਾਨ ਬਣ ਜਾਣਾ। ਹੁਣ ਮੇਰਾ ਦਾਗਿਸਤਾਨ ਪੰਜਾਬ ਦੇ ਵਿੱਚ ਇੰਨੀ ਕੁ ਮਕਬੂਲ ਕਿਤਾਬ ਹੈ ਕਿ ਜਿਵੇਂ ਪੰਜਾਬੀ ਸਾਹਿਤ ਦਾ ਹੀ ਇਹ ਇੱਕ ਹਿੱਸਾ ਹੋਵੇ। ਬੜੇ ਨਾਯਾਬ ਕਿਸਮ ਦੇ ਤਰਜਮਾਕਾਰ, ਅਨੁਵਾਦਕ, ਟਰਾਂਸਲੇਟਰਸ ਨੇ ਪੰਜਾਬੀ ਬੋਲੀ ਦੇ ਵਿੱਚ ਇਹਨੂੰ ਇਸ ਤਰ੍ਹਾਂ ਸ਼ਿੰਗਾਰ ਕੇ ਪੇਸ਼ ਕੀਤਾ ਕਿ ਉਹ ਪੰਜਾਬੀਆਂ ਨੂੰ ਆਪਣੀ ਕਿਤਾਬ ਵਰਗੀ ਹੀ ਲੱਗਣ ਲੱਗ ਗਈ ਹੈ। ਮੇਰਾ ਦਾਗਿਸਤਾਨ ਦੇ ਪਹਿਲੇ ਅਧਿਆਏ ਦੇ ਵਿੱਚੋਂ ਮੈਂ ਕੁਝ ਚੀਜ਼ਾਂ ਤੁਹਾਨੂੰ ਪੜ੍ਹ ਕੇ ਦੱਸਾਂਗਾ। ਉਹਦਾ ਪਹਿਲਾ ਸਫ਼ਾ ਹੈ, ਉਹਦੇ ਤੇ ਦੋ ਕਵਿਤਾਵਾਂ ਦੇ ਇੱਕ ਇੱਕ ਬੰਦ ਪੇਸ਼ ਕੀਤੇ ਗਏ, ਸਟੈਂਜ਼ਾਜ਼ ਨੇ। ਇੱਕ ਤਾਂ ਹੈ ਮੁਸਾਫ਼ਰ ਰਾਹੀ ਮਹਿਮਾਨ। ਮਹਿਮਾਨ ਅਸੀਂ ਉਰਦੂ ਜ਼ੁਬਾਨ ਚ ਕਹਿੰਦੇ ਹਾਂ, ਪ੍ਰਾਹੁਣਾ ਪੰਜਾਬੀ ਦੇ ਵਿੱਚ, ਤੇ ਹਿੰਦੀ ਦੇ ਵਿੱਚ ਕਮਾਲ ਦੀ ਗੱਲ ਹੈ ਕਿ ਅਤਿਥੀ ਕਹਿੰਦੇ ਆ ਉਹਨੂੰ। ਅਤਿਥੀ, ਤਿਥੀ ਮਤਲਬ ਡੇਟ, ਤਰੀਕ, ਜਿਹਦੇ ਆਉਣ ਦਾ ਨਾ ਪਤਾ ਹੋਵੇ। ਅੱਜ ਕੱਲ੍ਹ ਤਾਂ ਅਸੀਂ ਫੋਨ ਕਰੇ ਬਿਨਾਂ ਨਹੀਂ ਜਾਂਦੇ ਕਿ ਬੜਾ ਬੁਰਾ ਮੰਨਿਆ ਜਾਂਦਾ ਹੈ। ਫੋਨ ਕਰਨ ਤੋਂ ਪਹਿਲਾਂ ਵੀ ਜੇ ਟੈਕਸਟ ਕਰ ਲਈਏ, ਮੇ ਆਈ ਕਾਲ ਯੂ ਇਫ ਯੂ ਆਰ ਫਰੀ, ਤੇ ਅਗਲਾ ਕਹਿੰਦਾ ਯੈਸ ਯੂ ਕੈਨ ਕਾਲ ਮੀ ਆਫਟਰ 10 ਮਿੰਟਸ, ਤੇ ਅਸੀਂ ਫੋਨ ਕਰ ਲੈਂਦੇ ਹਾਂ। ਪਰ ਕਿਸੇ ਜ਼ਮਾਨੇ ਵਿੱਚ ਇਹੋ ਜਿਹੇ ਕੋਈ ਸਾਧਨ ਨਹੀਂ ਸੀ, ਤੇ ਉਦੋਂ ਮਹਿਮਾਨ ਨੂੰ ਰੱਬ ਦਾ ਰੂਪ ਬਣਾ ਕੇ ਸਾਡਾ ਸਭਿਆਚਾਰ ਨੇ ਅਗਾਂਹ ਆਪਣੇ ਆਪ ਨੂੰ ਵਿਕਸਿਤ ਕੀਤਾ ਕਿ ਮਹਿਮਾਨ ਨੂੰ, ਅਤਿਥੀ ਨੂੰ ਜਿਹਦੇ ਆਉਣ ਦਾ ਕੋਈ ਪਤਾ ਨਹੀਂ, ਉਹੀ ਮਹਿਮਾਨ ਹੈ, ਦੱਸ ਕੇ ਨਾ ਆਵੇ, ਉਹਦੇ ਵਾਸਤੇ ਤੁਸੀਂ ਆਪਣਾ ਘਰ ਕਿਵੇਂ ਖੁੱਲ੍ਹਾ ਰੱਖਣਾ। ਕਹਿੰਦੇ ਦਰਵਾਜ਼ੇ ਉੱਤੇ ਉਕਰੇ ਸ਼ਬਦ। ਦਾਗਿਸਤਾਨ ਦੀ ਅਵਾਰ ਬੋਲੀ ਵਿੱਚ ਰਸੂਲ ਹਮਜ਼ਾ ਤੋਬ ਨੇ ਇਹ ਕਿਤਾਬ ਲਿਖੀ ਹੈ, ਤੇ ਉਹਨੇ ਆਪਣੇ ਕਲਚਰ ਦੀ ਗੱਲ ਲਿਖੀ ਹੈ ਕਿ ਸਾਡੇ ਘਰਾਂ ਦੇ ਦਰਵਾਜ਼ਿਆਂ ਦੇ ਉੱਤੇ ਕੁਝ ਲੋਕ ਇਹ ਕਵਿਤਾ ਲਿਖਵਾ ਲੈਂਦੇ ਸੀ, ਰਾਹੀਆ ਜੇ ਤੂੰ ਸਾਡੇ ਕੋਲੋਂ ਲੰਘ ਜਾਵੇਂ ਮੂੰਹ ਫੇਰ, ਘੋਰ ਤੂਫਾਨ ਤੇ ਬਿਜਲੀਆਂ ਤੈਨੂੰ ਲੈਸਨ ਰਾਹ ਵਿੱਚ ਘੇਰ, ਜੇ ਤੈਨੂੰ ਨਾ ਖੁਸ਼ੀ ਮਿਲੇ ਮੇਰੇ ਘਰ ਆਏ ਮਹਿਮਾਨ, ਮੈਨੂੰ ਢਾ ਢੇਰੀ ਕਰਨ ਬਿਜਲੀਆਂ ਤੇ ਤੂਫਾਨ। ਕਿ ਜੇ ਅਸੀਂ ਕਿਸੇ ਦੀ ਚੰਗੀ ਪ੍ਰਾਹੁਣਚਾਰੀ ਨਾ ਕਰ ਸਕੇ, ਟਹਿਲ ਸੇਵਾ ਨਾ ਕਰ ਸਕੇ, ਤਾਂ ਸਾਡੇ ਤੇ ਬਿਜਲੀਆਂ ਤੇ ਤੂਫਾਨ ਡਿੱਗਣ ਆ ਕੇ। ਸੋ ਦਰਵਾਜ਼ਿਆਂ ਦੇ ਉੱਤੇ ਲਿਖਿਆ ਕਿ ਕਿੰਨੀ ਵੈਲਕਮਿੰਗ ਸੰਦੇਸ਼ ਹੁੰਦਾ, ਜਿਵੇਂ ਅਸੀਂ ਜੀ ਆਇਆਂ ਨੂੰ ਲਿਖਦੇ ਹੁੰਦੇ ਹਾਂ, ਵੈਲਕਮ। ਤੇ ਇਸੇ ਤਰ੍ਹਾਂ ਹੀ ਆਬੂ ਤਾਲਿਬ ਰਸੂਲ ਹਮਜ਼ਾ ਤੋਬ ਦਾ ਚਾਚਾ ਲੱਗਦਾ ਸੀ, ਉਹਦਾ ਇੱਕ ਕਥਨ ਕਿ ਜੇ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਉਂਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਸੋ ਮੁੱਖ ਬੰਧ ਇਹਦਾ ਮੈਂ ਥੋੜਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾਉਣਾ, ਜ਼ਿਆਦਾ ਲੰਮਾ ਤਾਂ ਨਹੀਂ, ਪੂਰੀ ਕਿਤਾਬ ਤਾਂ ਨਹੀਂ। ਹੋ ਸਕਦਾ ਤੁਹਾਡੇ ਨਾਲ ਇਸ ਮੁੱਖ ਬੰਧ ਤੋਂ ਬਾਅਦ ਕਿਤਾਬ ਪੜ੍ਹਨ ਦੀ ਚਾਹਤ ਪੈਦਾ ਹੋ ਜੇ, ਤੇ ਤੁਸੀਂ ਇਹ ਕਿਤਾਬ ਪੜ੍ਹਨੀ ਚਾਹੋ ਤੇ ਆਪਣਾ ਪਰਪਜ਼ ਸੋਲਵ ਹੋ ਗਿਆ। ਮੁੱਖ ਬੰਧ ਦੀ ਥਾਂ ਆਮ ਕਰਕੇ ਮੁੱਖ ਬੰਧਾਂ ਬਾਰੇ ਫੋਰਵਰਡਸ ਲਿਖਦੇ ਹਾਂ, ਅਸੀਂ ਲਿਖਵਾਉਂਦੇ ਹਾਂ ਕਿਸੇ ਤੋਂ ਸ਼ੁਰੂਆਤੀ ਸ਼ਬਦ ਕੀ ਆ ਆਪਣੀ ਕਿਤਾਬ ਦੇ, ਉਹਦਾ ਉਹ ਜ਼ਿਕਰ ਕਰ ਰਿਹਾ ਕਿ ਮੁੱਖ ਬੰਧ ਕੀ ਹੁੰਦਾ, ਸ਼ੁਰੂਆਤੀ ਸ਼ਬਦ ਕੀ ਹੁੰਦੇ ਨੇ। ਨੀਂਦ ਖੁੱਲੇ ਤਾਂ ਇੱਕਦਮ ਨਾ ਬਿਸਤਰੇ ਵਿੱਚੋਂ ਕੁੱਦ ਪਵੋ, ਨੀਂਦ ਖੁੱਲੇ ਤਾਂ ਇੱਕਦਮ ਨਾ ਬਿਸਤਰੇ ਵਿੱਚੋਂ ਕੁੱਦ ਪਵੋ, ਜਿਵੇਂ ਤੁਹਾਨੂੰ ਕਿਸੇ ਨੇ ਡੰਗਿਆ ਹੋਵੇ। ਪਹਿਲਾਂ ਜੋ ਕੁਝ ਤੁਸੀਂ ਸੁਪਨੇ ਵਿੱਚ ਦੇਖਿਆ ਸੀ ਉਸ ਬਾਰੇ ਵਿਚਾਰੋ, ਅੱਬੜਵਾਹੇ ਉੱਠ ਕੇ ਭੱਜ ਲੈਣਾ ਕਿ ਹਾਂ 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 ਬਸ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਨੋ। ਜਦੋਂ ਕੋਈ ਤੁਹਾਨੂੰ ਨਵਾਂ ਆਈਡੀਆ ਮਿਲਦਾ ਹੈ ਉਹਦਾ ਮੁਤਾਲਿਆ ਕਰੋ, ਉਹਨੂੰ ਚੰਗੀ ਤਰ੍ਹਾਂ, ਜਿਵੇਂ ਖਾਣਾ ਨਹੀਂ ਖਾਈਦਾ ਵੀ ਚਿੱਥ ਚਿੱਥ ਕੇ, ਚੱਬ ਚੱਬ ਕੇ ਖਾਓ, ਚਬਾ ਚਬਾ ਕੇ ਖਾਓ, ਉਹਨੂੰ ਪਹਿਲਾਂ ਚੰਗੀ ਤਰ੍ਹਾਂ ਚਿੱਥੋ ਚੀਜ਼ ਨੂੰ, ਉਹਦੇ ਉੱਤੇ ਕੰਟੈਂਪਲੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਫਸਟ ਯੂ ਗੈਟ ਅ ਡ੍ਰੀਮ, ਯੂ ਗੈਟ ਐਨ ਆਈਡੀਆ, ਦੈਨ ਯੂ ਹੈਵ ਟੂ ਕੰਟੈਂਪਲੇਟ ਓਵਰ ਦੈਟ ਥਾਟ, ਗੋ ਥਰੂ ਆਲ ਦਾ ਪੋਸੀਬਲ ਪ੍ਰੋਜ ਐਂਡ ਕੌਨਸ ਦੈਟ ਯੂ ਕੈਨ ਵਿਜੁਅਲਾਈਜ਼, ਦੈਨ ਸੋਰਟ ਦੈਮ ਆਊਟ ਐਂਡ ਦੈਨ ਮੇਕ ਅ ਪਲਾਨ ਐਂਡ ਦੈਨ ਕ੍ਰੀਏਟ ਅ ਡਿਸਿਪਲਿਨ ਟੂ ਫਾਲੋ ਦੈਟ ਪਲਾਨ, ਦੈਨ ਟਰਾਈ ਫਾਰ ਦੀ ਐਕਸੀਕਿਊਸ਼ਨ। ਇਹ ਮੇਰੇ ਆਪਣੇ ਸ਼ਬਦ ਹੈ, ਇੱਥੇ ਮੈਂ ਕਿਤੇ ਪੜ੍ਹ ਕੇ ਨਹੀਂ ਸੁਣਾਉਂਦਾ, ਇਸ ਕਰਕੇ ਇਹਦੀ ਅੰਗਰੇਜ਼ੀ ਮਾੜੀ ਹੋ ਸਕਦੀ ਹੈ। ਹੁਣ ਉਹ ਆਪਣੀ ਸ਼ੁਰੂਆਤ ਵਿੱਚ ਕੀ ਕਹਿੰਦਾ ਕਿ ਮੇਰਾ ਖਿਆਲ ਹੈ, ਤਾਂ ਮੈਨੂੰ ਇਹ ਲਾਈਨਾਂ ਬਹੁਤ ਕਮਾਲ ਦੀਆਂ ਲੱਗਦੀਆਂ। ਹੋ ਸਕਦਾ ਭਾਈ 295 ਏ ਦਾ ਵੀ ਮਸਲਾ ਬਣ ਜੇ, ਕੋਈ ਇਹਨੂੰ ਧਾਰਮਿਕ ਭਾਵਨਾਵਾਂ ਨਾਲ ਵੀ ਜੋੜ ਲਏ, ਪਰ ਰਸੂਲ ਹਮਜ਼ਾ ਤੋਂ ਰਸੂਲ, ਜਿਹਨੂੰ ਖੁਦਾ ਦਾ ਰਸੂਲ ਕਹੀਏ, ਠੀਕ ਹੈ, ਪੈਗੰਬਰ ਜਿਹੜਾ ਅੱਗੇ ਆ ਕੇ ਆਵਾਜ਼ ਦੇਣ ਵਾਲਾ, ਲੋਕਾਂ ਨੂੰ ਜਗਾਉਣ ਵਾਲਾ, ਸੁਨੇਹਾ ਲੈ ਕੇ ਆਇਆ ਜਿਹੜਾ ਰੱਬ ਦਾ, ਉਹਦਾ ਮਤਲਬ ਹੁੰਦਾ ਰਸੂਲ। ਰਸੂਲ ਹਮਜ਼ਾ ਤੋਬ ਆਪਣੇ ਸ਼ੁਰੂਆਤੀ ਸ਼ਬਦ ਆਪਣੀ ਕਿਤਾਬ ਦੇ ਕੀ ਲਿਖਦਾ? ਮੇਰਾ ਖਿਆਲ ਹੈ ਕਿ ਖੁਦ ਅੱਲਾਹ ਵੀ ਆਪਣੇ ਸੇਵਕਾਂ ਨੂੰ ਕੋਈ ਦਿਲ ਬਹਿਲਾਉਣ ਦੀ ਕਹਾਣੀ ਸੁਣਾਉਣ ਜਾਂ ਇਕ ਹੋਰ ਮਹਾਂਵਾਕ ਉਚਾਰਨ ਤੋਂ ਪਹਿਲਾਂ ਸਿਗਰਟ ਬਾਲਦਾ ਹੋਵੇਗਾ, ਅਲਸਾਏ ਜਿਹੇ ਕਸ਼ ਭਰਦਾ ਹੋਵੇਗਾ ਤੇ ਅੰਤਰ ਧਿਆਨ ਹੋ ਕੇ ਸੋਚਦਾ ਹੋਵੇਗਾ। ਹਵਾ ਵਿਚ ਉੱਡਣ ਤੋਂ ਪਹਿਲਾਂ ਹਵਾਈ ਜਹਾਜ਼ ਬਹੁਤ ਸ਼ੋਰ ਮਚਾਉਂਦਾ ਹੈ, ਇਸ ਨੂੰ ਸਾਰੇ ਹਵਾਈ ਅੱਡੇ ਦੇ ਵਿਚ ਦੀ ਕੱਢ ਕੇ ਰਨਵੇ ਤੱਕ ਲਿਜਾਇਆ ਜਾਂਦਾ ਹੈ, ਉਹ ਹੋਰ ਵੀ ਜ਼ਿਆਦਾ ਸ਼ੋਰ ਮਚਾਉਂਦਾ ਹੈ ਤੇ ਫਿਰ ਆਪਣੀ ਦੌੜ ਸ਼ੁਰੂ ਕਰ ਦਿੰਦਾ ਹੈ। ਇਹ ਸਾਰਾ ਕੁਝ ਕਰਨ ਤੋਂ ਪਿੱਛੋਂ ਹੀ ਉਹ ਉੱਪਰ ਨੂੰ ਉੱਠਦਾ ਹੈ। ਤਿਆਰੀ ਟਾਈਮ ਮੰਗਦੀ ਹੈ, ਕਿਸੇ ਵੀ ਕੰਮ ਨੂੰ ਜਦੋਂ ਤੁਸੀਂ ਕਰਨਾ ਹੈ ਉਹਦੀ ਤਿਆਰੀ ਦੇ ਵਿਚ ਸਮਾਂ ਲੱਗੂਗਾ। ਉਹ ਕਹਿੰਦੇ ਜਹਾਜ਼ ਉੱਡਣ ਦੀ ਗੱਲ ਕਰਦਾ, ਹੈਲੀਕਾਪਟਰ ਨੂੰ ਦੌੜ ਨਹੀਂ ਲਾਉਣੀ ਪੈਂਦੀ, ਪਰ ਇਹ ਵੀ ਹਵਾ ਵਿਚ ਉੱਡਣ ਤੋਂ ਪਹਿਲਾਂ ਬਹੁਤ ਸਾਰਾ ਸ਼ੋਰ ਮਚਾਉਂਦਾ, ਗਰਜਦਾ ਤੇ ਗੜਗੜਾਹਟ ਪੈਦਾ ਕਰਦਾ ਹੈ ਤੇ ਪੂਰੀ ਤਰ੍ਹਾਂ ਕੰਬੜੀਆਂ ਖਾਂਦਾ ਹੈ। ਸਿਰਫ ਪਹਾੜੀ ਉਕਾਬ ਹੀ ਆਪਣੀ ਚਟਾਨ ਤੋਂ ਸਿੱਧਾ ਉਤਾਂਹ ਵੱਲ ਨਿਲੱਤਣ ਵੱਲ ਨੂੰ ਛੂਟ ਵੱਟਦਾ ਹੈ, ਪਰ ਇਹ ਠਾਠ ਨਾਲ ਉੱਡਦਾ ਹੋਰ ਉੱਚਾ ਜਾਈ ਜਾਂਦਾ ਤੇ ਆਖਰ ਦਿਸਣੋਂ ਹਟ ਜਾਂਦਾ। ਕੋਈ ਵੀ ਚੰਗੀ ਕਿਤਾਬ ਇਸ ਤਰ੍ਹਾਂ ਸ਼ੁਰੂ ਹੋਣੀ ਚਾਹੀਦੀ ਹੈ, ਕੋਈ ਵੀ ਚੰਗੀ ਕਿਤਾਬ ਇਸ ਤਰ੍ਹਾਂ ਸ਼ੁਰੂ ਹੋਣੀ ਚਾਹੀਦੀ ਹੈ, ਬਿਨਾਂ ਲੰਬੀਆਂ ਚੌੜੀਆਂ ਤੇ ਅਕਾਵੀਆਂ ਭੂਮਿਕਾਵਾਂ ਦੇ। ਜੇ ਤੁਸੀਂ ਸਾਨ ਨੂੰ ਸਿੰਘਾਂ ਤੋਂ ਫੜਨ ਵਿਚ ਸਫਲ ਨਹੀਂ ਹੁੰਦੇ ਜਦੋਂ ਇਹ ਤੁਹਾਡੇ ਕੋਲੋਂ ਦੀ ਦੌੜ ਦਾ ਲੰਘ ਰਿਹਾ ਹੁੰਦਾ ਤਾਂ ਤੁਸੀਂ ਇਸ ਨੂੰ ਪੂੰਛ ਤੋਂ ਫੜ ਕੇ ਰੋਕਣ ਦੇ ਵੀ ਸਮਰੱਥ ਨਹੀਂ ਹੋਣ ਲੱਗੇ। ਮੰਨ ਲਵੋ ਇਕ ਗਾਇਕ ਨੇ ਆਪਣਾ ਪਾਂਡੂਰ ਚੁੱਕ ਲਿਆ, ਮੈਨੂੰ ਪਤਾ ਹੈ ਕਿ ਉਸਦੀ ਆਵਾਜ਼ ਚੰਗੀ ਹੈ, ਪਰ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀਆਂ ਉਂਗਲਾਂ ਕਿਉਂ ਤਾਰਾਂ ਉੱਤੇ ਬਿਨਾਂ ਮੰਤਵ ਭਟਕਦੀਆਂ ਨੇ? ਕਿਸੇ ਕਾਨਸਰਟ ਤੋਂ ਪਹਿਲਾਂ ਪੜ੍ਹੀ ਜਾਂਦੀ ਰਿਪੋਰਟ ਬਾਰੇ ਜਾਂ ਨਾਟਕ ਤੋਂ ਪਹਿਲਾਂ ਲੈਕਚਰ ਬਾਰੇ ਜਾਂ ਆਪਣੇ ਜਵਾਈ ਨੂੰ ਮੇਜ਼ ਉੱਤੇ ਆਉਣ ਦਾ ਸੱਦਾ ਦੇਣ ਜਾਂ ਉਸ ਨੂੰ ਪਿਆਲਾ ਭਰ ਕੇ ਸ਼ਰਾਬ ਦਾ ਭੇਂਟ ਕਰਨ ਦੀ ਥਾਂ ਸਹੁਰੇ ਵੱਲੋਂ ਦਿੱਤੀ ਗਈ ਅਕਾਵੀ ਸਿੱਖਿਆ ਬਾਰੇ ਵੀ ਮੈਂ ਇਹੀ ਕਹਾਂਗਾ। ਇਕ ਵਾਰੀ ਕੁਝ ਮੁਰੀਦ ਆਪਣੀਆਂ ਤਲਵਾਰਾਂ ਦੇ ਫਲਾਂ ਦੀ ਪਾਣ ਬਾਰੇ ਇਕ ਦੂਜੇ ਅੱਗੇ ਸ਼ੇਖੀਆਂ ਮਾਰ ਰਹੇ ਸਨ ਉਹ ਉਸ ਉੱਚ ਦਰਜੇ ਦੇ ਫੌਲਾਦ ਦੀਆਂ ਗੱਲਾਂ ਕਰ ਰਹੇ ਸਨ ਜਿਸ ਤੋਂ ਉਨ੍ਹਾਂ ਦੇ ਫਲ ਢਾਲੇ ਗਏ ਸਨ ਤੇ ਉਨ੍ਹਾਂ ਫਲਾਂ ਉੱਤੇ ਉਕਰੀਆਂ ਕੁਰਾਨ ਸ਼ਰੀਫ ਦੀਆਂ ਸਰਵ ਸ੍ਰੇਸ਼ਟ ਆਇਤਾਂ ਬਾਰੇ ਗੱਲਾਂ ਕਰ ਰਹੇ ਸਨ। ਮੁਰੀਦਾਂ ਵਿਚ ਵੱਡੇ ਸ਼ਾਮਲ ਦਾ ਨਾਇਬ ਹਾਜ਼ੀ ਮੁਰਾਦ ਵੀ ਸੀ। ਉਹ ਬੋਲਿਆ, ਦਰਖਤ ਦੀ ਠੰਡੀ ਛਾਂ ਹੇਠ ਬਹਿ ਕੇ ਤੁਸੀਂ ਕੀ ਬਹਿਸਾਂ ਕਰ ਰਹੇ ਹੋ? ਭਲਕੇ ਪੌ ਫੁੱਟਦੀ ਨੂੰ ਹੋਣ ਵਾਲੀ ਲੜਾਈ ਵਿਚ ਤੁਹਾਡੀਆਂ ਤਲਵਾਰਾਂ ਆਪਣੇ ਬਾਰੇ ਆਪ ਦੱਸ ਦੇਣਗੀਆਂ। ਦਾਵਾ ਨਹੀਂ ਕਰਨਾ ਹੁੰਦਾ ਕੰਮ। ਸੋ ਇਹੀ ਹੈ ਕਿ ਸਾਨੂੰ ਕਈ ਵਾਰ ਲੱਗਦਾ ਹੁੰਦਾ ਕਿ ਮੈਂ ਆਹ ਕਰ ਸਕਦਾ, ਮੈਂ ਉਹ ਕਰ ਦੂੰਗਾ, ਇਹਨੇ ਸਮੇਂ ਨੇ ਆ ਕੇ ਹਰ ਗੱਲ ਨੂੰ ਸਾਬਤ ਕਰਨਾ ਹੁੰਦਾ। ਸੋ ਆਪਾਂ ਹੁਣ ਆਖਰੀ ਸਤਰ ਪੜ੍ਹ ਦਿੰਦੇ ਹਾਂ ਤੇ ਫਿਰ ਇਹ ਤੋਂ ਬਾਅਦ ਆਪਣੇ ਸ਼ੋਅ ਦੀ ਗੱਲ ਕਰਦੇ ਹਾਂ। ਤਾਂ ਵੀ ਮੈਨੂੰ ਯਕੀਨ ਹੈ ਕਿ ਅੱਲਾ ਉਚਾਰਨਾ ਸ਼ੁਰੂ ਕਰਨ ਤੋਂ ਪਹਿਲਾਂ ਬਿਨਾਂ ਤੁਹਾਡੇ ਸ਼ੁਰੂਆਤ ਵਿਚ ਤਬਲਾ ਕੱਸਦਿਆਂ ਹੋਇਆਂ ਬਹੁਤ ਉਂਗਲਾਂ ਇਧਰ ਉਧਰ ਵੱਜਣਗੀਆਂ, ਪਰ ਜਦੋਂ ਸੁਰ ਨਿਕਲਣੇ ਆ ਇਹ ਅਲਾਪ ਹੁੰਦਾ, ਅਲਾਪ ਦੇ ਵਿਚ ਕਈ ਵਾਰ ਸਮਾਂ ਜ਼ਿਆਦਾ ਲੱਗ ਜਾਂਦਾ, ਪਰ ਲੱਗ ਲੈਣ ਦੋ, ਚੀਜ਼ ਤਾਂ ਹੀ ਬਣ ਕੇ ਤਿਆਰ ਹੋਏਗੀ। ਤੇ ਇਸੇ ਨੂੰ ਜੇ ਤੁਸੀਂ ਹਿੰਦੀ ਭਾਸ਼ਾ ਵਿਚ ਪੜ੍ਹਨਾ ਹੋਵੇ ਤਾਂ ਸ਼ਾਇਦ ਭਗਤ ਕਬੀਰ ਦੀ ਇਹ ਦੋਹਾ, ਤੇ ਮੈਨੂੰ ਰਾਈਟਰ ਦਾ ਨਹੀਂ ਪਤਾ, ਕਿ ਧੀਰੇ ਧੀਰੇ ਰੇ ਮਨਾ ਧੀਰੇ ਸਭ ਕੁਛ ਹੋਏ, ਧੀਰੇ ਧੀਰੇ ਰੇ ਮਨਾ ਧੀਰੇ ਸਭ ਕੁਛ ਹੋਏ, ਮਾਲੀ ਸੀਂਚੇ ਸੌ ਘੜਾ ਰਿਤੂ ਆਏ ਫਲ ਹੋਏ। ਹਰ ਚੀਜ਼ ਨੇ ਆਪਣਾ ਸਮਾਂ ਲੈਣਾ ਹੁੰਦਾ। ਜੇ ਮਾਲੀ ਇਕੋ ਦਿਨ ਇਕੱਠਾ ਕਰਕੇ ਸੌ ਘੜੇ ਪਾਣੀ ਪਾ ਦੇ ਤੇ ਉਸੇ ਦਿਨ ਫਸਲ ਖੜ ਕੇ ਤਿਆਰ ਨਹੀਂ ਹੋ ਜਾਏਗੀ। ਫਸਲ ਨੇ ਤਾਂ ਆਪਣਾ ਪੂਰਾ ਸਫ਼ਰ ਕਰਨਾ ਹੀ ਹੈ। ਸੋ ਇਕ ਦਿਨ ਚ ਜਿੰਨਾ ਮਰਜ਼ੀ ਪਾਣੀ ਪਾ ਦੋ, ਬੂਟਾ ਭਵਾਂ ਤੁਸੀਂ ਖਰਾਬ ਹੀ ਕਰ ਲਓਗੇ, ਉਹਨੂੰ ਇਕ ਦਿਨ ਚ ਵੱਡਾ ਨਹੀਂ ਕਰ ਸਕਦੇ। ਹਰ ਚੀਜ਼ ਨੇ ਆਪਣਾ ਬਣਦਾ ਮਾਕੂਲ ਸਮਾਂ ਲੈ ਕੇ ਹੀ ਆਪਣਾ ਰੂਪ ਤਿਆਰ ਕਰਨਾ ਹੁੰਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਤਕਰੀਬਨ ਮੇਰਾ ਇਕ ਮੈਨੂੰ ਮੈਸੇਜ ਵਿਚ ਆ ਗਿਆ ਤੇ ਮੇਰੇ ਜਿਹੜੇ ਗੈਸਟ ਨਾਲ ਤਿਆਰੀ ਸੀ ਸ਼ਾਇਦ ਉਹ ਗੱਲਬਾਤ ਨਾ ਬਣ ਸਕੇ, ਤੇ ਤਕਰੀਬਨ ਮੇਰੇ ਖਿਆਲ ਚ ਮੇਰੇ ਪ੍ਰੋਗਰਾਮ ਦੀ ਰੂਪਰੇਖਾ ਬਦਲੂਗੀ, ਨਹੀਂ ਤਾਂ ਮੈਂ ਅੱਜ ਪੰਜਾਬ ਦੀ ਇੰਟਰਨੈਸ਼ਨਲ ਲੈਵਲ ਤੇ ਖੇਤੀਬਾੜੀ ਦੇ ਸਬੰਧ ਵਿਚ ਗੱਲ ਕਰਨੀ ਸੀ ਤੇ ਉਹ ਸ਼ਾਇਦ ਟੁੱਟ ਜਾਵੇ, ਕਿਉਂਕਿ ਮੈਨੂੰ ਲੱਗਦਾ ਮੈਨੂੰ ਮੈਸੇਜ ਆ ਗਿਆ ਗੈਸਟ ਦਾ ਕਿ ਸ਼ਾਇਦ ਉਹ ਇਸ ਸਮੇਂ ਤੱਕ ਤਿਆਰ ਨਹੀਂ ਹੋਣਗੇ। ਤੇ ਕੁੱਲ ਮਿਲਾ ਕੇ ਇਹ ਹੈ ਜੀ, ਪਹਿਲਾਂ ਆਪਾਂ ਗੀਤ ਪੇਸ਼ ਕਰਾਂਗੇ, ਫਿਰ ਕੈਨੇਡੀਅਨ ਖ਼ਬਰਾਂ ਤੇ ਚਰਚਾ ਕਰਦੇ ਹਾਂ ਤੇ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਮੈਂ ਤੁਹਾਡੇ ਨਾਲ ਇਹ ਗੱਲਬਾਤ ਕਰਦੇ ਕੋਈ ਨਾ ਕੋਈ ਰਾਹ ਵਸੀਲਾ ਕੱਢਦਾ ਆ, ਪਰ ਵਿਦਾਊਟ ਐਨੀ ਫਰਦਰ ਡਿਲੇ ਚਲੋ ਆਪਾਂ ਗੀਤ ਸੁਣਦੇ ਹਾਂ।
ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮਕਾਂ ਵੋ ਫਿਰ ਨਹੀਂ ਆਤੇ, ਵੋ ਫਿਰ ਨਹੀਂ ਆਤੇ। ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮਕਾਂ ਧੋਖਾ ਹੈ क्या भरोसा है आंख धोखा है क्या भरोसा है सुनो दोस्त पोषक दोस्ती का दुश्मन है अपने दिल में इसे घर बनाने ना दो कल तड़प ना पड़े याद में जिनकी रोक लो रूठ कर उनको जाने ना दो बाद में प्यार के चाहे भेजो हजारों सलाम वो फिर नहीं आती वो फिर नहीं आती जिंदगी के सफर में गुजर जाते हैं जो मकान वो फिर नहीं आती वो फिर नहीं आती जाती है सुबह आती है रात जाती है यूं ही वक्त चलता ही रहता है रुकता नहीं एक पल में ये आगे निकल जाता है आदमी ठीक से देख पाता नहीं और पर्दे पर मंजर बदल जाता है एक बार चले जाते हैं जो दिन रात सुबह शाम वो फिर नहीं आते वो फिर नहीं आते जिंदगी के सफर में गुजर जाते हैं जो मकान
The views expressed on the preceding program may not necessarily be those of the owner or management of WTOR Radio. The views expressed on the preceding program may not the views expressed on the preceding program may not necessarily be those of the owner or management of WTOR. The views expressed on the preceding program may not necessarily be those of the owner or management of WTOR radio station.
Logistics.
The views expressed on the preceding program may not necessarily be those of the owner or management of WTOR radio station.
लॉजी स्टेशन साइड हुन विकना शुरू हो गया है मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर चे ते जीटीए दा सब तों वधिया मुल्ल है दो टावरां आली इमारत सेंट्रल पोडियम थानी अंदरूनी ते बाहरली सहूलतां पेश करदी है मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा जीटीए दे उज्जवले भविष्य विच अज निवेश करो स्टेशन साइड .ca ते रजिस्टर करो
Good morning everyone you're listening to WTOR 770 AM your trusted source for news and information here comes your host Ramanjeet Sidhu with the current affairs
The current affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਬਾਰੇ ਸ਼ੁਰੂਆਤ ਕਰਨ ਤੋਂ ਪਹਿਲਾਂ ਕੁਝ ਇੱਕ ਸੂਚਨਾਵਾਂ ਕਿ ਜੇਕਰ ਸਿਗਨਲ ਦੇ ਵਿੱਚ ਕੋਈ ਤਕਲੀਫ ਹੁੰਦੀ ਹੈ ਕਈ ਵਾਰ ਕੋਈ ਚੀਜ਼ ਆਵਾਜ਼ ਸਹੀ ਤਰ੍ਹਾਂ ਨਹੀਂ ਆ ਰਹੀ ਹੋਵੇ ਤਾਂ ਤੁਸੀਂ ਟੈਲੀਫੋਨ ਦੇ ਜ਼ਰੀਏ ਵੀ ਸਾਡਾ ਇਹ ਪ੍ਰੋਗਰਾਮ ਸੁਣ ਸਕਦੇ ਹੋ 647-8749-100 ਸਾਡਾ ਸਟੂਡੀਓ ਦਾ ਨੰਬਰ ਹੈ ਇਸ ਨੰਬਰ ਨੂੰ ਮਿਲਾ ਕੇ ਤੁਸੀਂ ਸਾਡਾ ਇਹ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ ਤੇ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪਰਜ਼ੈਂਟੇਟਿਵ ਨੇ ਇਹਨਾਂ ਨੂੰ ਤੁਸੀਂ 647-242-4746 ਤੇ ਸੰਪਰਕ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਇਸ਼ਤਿਹਾਰ ਐਡਵਰਟਾਈਜ਼ਮੈਂਟ ਤੇ ਸਪਾਂਸਰਸ਼ਿਪ ਲਈ ਵੀ ਤੁਸੀਂ ਉਨ੍ਹਾਂ ਤੋਂ ਰੇਟ ਤੇ ਹੋਰ ਵਾਕਫੀਅਤ ਲੈ ਸਕਦੇ ਹੋ ਜੇਕਰ ਪ੍ਰੋਗਰਾਮ ਦੇ ਉੱਤੇ ਕੋਈ ਰਾਏ ਦੇਣੀ ਹੋਵੇ ਤਾਂ ਮੇਰਾ ਸੈੱਲ ਨੰਬਰ 780-243-7033 780-243-7033 ਤੇ 3 ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ
ਆਪਣੀ ਰਾਏ ਕੋਈ ਫੀਡਬੈਕ ਸਾਂਝੀ ਕਰ ਸਕਦੇ ਹੋ। ਮੈਂ ਅੰਕ ਭਟਨਾਗਰ ਜੀ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪਾਂਸਰ ਨੇ ਜੀ ਤੇ ਫਰਵਰੀ ਮਹੀਨੇ ਦੀ ਸਪੈਸ਼ਲ ਆਫਰਿੰਗਸ ਉਹਨਾਂ ਵੱਲੋਂ ਜੋ ਦਿੱਤੀਆਂ ਜਾਂਦੀਆਂ ਉਹ ਕਹਿੰਦੇ ਕਿਸੇ ਵੀ ਤਰ੍ਹਾਂ ਦੀ ਜੇਕਰ ਤੁਹਾਡੇ ਕੋਲ ਕੋਈ ਮਲਟੀ ਸਟੋਰੀ ਬਿਲਡਿੰਗ ਹੋਵੇ ਤਾਂ ਇਹਦੇ ਵਿੱਚ ਉਹ ਤੁਹਾਨੂੰ ਫਾਈਨਾਂਸ ਲੈ ਕੇ ਦੇ ਸਕਦੇ ਜਿਹਦੇ ਵਿੱਚ ਕਿ 10% ਡਾਊਨ ਅਤੇ ਪ੍ਰੋਪਰਟੀ ਵਿਲ ਬੀ CMHC ਅਪਰੂਵਡ ਕੈਨੇਡੀਅਨ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਤੋਂ ਅਪਰੂਵਡ ਬਿਲਡਿੰਗ ਦੀ ਤੁਹਾਨੂੰ ਇਹ ਗਰੰਟੀ ਦਿੰਦੇ ਨੇ ਕਿ ਉਹਦੇ ਉੱਤੇ ਇਹ ਫਾਈਨਾਂਸ ਅਵੇਲੇਬਲ ਕਰਾਉਣਗੇ। ਸੋ ਦੇ ਆਰ ਆਫਰਿੰਗ ਅਲਟਰਾ ਲੋ ਰੇਟਸ ਐਂਡ ਕੁਇਕ ਕਲੋਜ਼ਿੰਗ ਆਪਸ਼ਨਸ ਤੇ ਅਮੋਰਟਾਈਜ਼ੇਸ਼ਨ ਕੈਨ ਬੀ 40 ਈਅਰਸ ਐਸ ਪਰ ਯੋਰ ਨੀਡਸ। ਜੇਕਰ ਤੁਹਾਡੀ ਜਿਸ ਤਰ੍ਹਾਂ ਦੀ ਜ਼ਰੂਰਤ ਹੈ ਤਾਂ ਅਮੋਰਟੀਜ਼ੇਸ਼ਨ ਕਰਵਾ ਸਕਦੇ ਹੋ ਤੁਸੀਂ। ਸੋ ਨੋ ਲਾਸਟ ਮਿੰਟ ਸਰਪ੍ਰਾਈਜ਼ ਕਹਿੰਦੇ ਬਿਲਕੁਲ ਕੋਈ ਅਜਿਹੀ ਲੁਕਵੀਂ ਛਿਕਵੀਂ ਗੱਲ ਲਈ ਸਾਫ਼ ਸਪਸ਼ਟ ਗੱਲ ਕਰਨਗੇ। ਮਯੰਕ ਭਟਨਾਗਰ ਜੀ ਨੂੰ ਤੁਸੀਂ 647-2023 ਤੇ ਸੰਪਰਕ ਕਰ ਸਕਦੇ ਹੋ। 647-702-2023 ਤੇ ਸੰਪਰਕ ਕਰਕੇ ਉਨ੍ਹਾਂ ਤੋਂ ਤੁਸੀਂ ਹੋਰ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਤੋ ਹੁਣ ਖ਼ਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ।
770 AM ਖ਼ਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਲਾਲ ਸ਼ਰਮਾ।
ਠੀਕ ਹੈ ਤੇ ਉਹ ਜੀ ਖ਼ਬਰਾਂ ਦਾ ਵਿਚ ਨੂੰ ਗਲਤੀ ਨਾਲ ਵੱਜ ਗਿਆ ਸੀ। ਤੁਹਾਨੂੰ ਪਤਾ ਹੀ ਆ ਵੀ ਇਕ ਦੋ ਦਿਨਾਂ ਦੇ ਅਸੀਂ ਇਹਦੇ ਤੇ ਲੱਗੇ ਹੋਏ ਆ ਸਿਸਟਮ ਨੂੰ ਸੈੱਟ ਕਰਕੇ ਦੂਜੇ ਢੰਗ ਨਾਲ ਚਲਾਉਣ ਚ। ਸੋ ਇਦਾਂ ਦੀ ਥੋੜੀ ਬਹੁਤੀ ਦਿੱਕਤ ਆ ਜਾਂਦੀ ਹੈ। ਸੋ ਹੁਣ ਜਿਹੜੀ ਖ਼ਬਰ ਹੈ ਮੇਨ ਉਹ ਇਹ ਹੈ ਕਿ ਥ੍ਰਿਫਟ ਸਟੋਰਾਂ ਤੇ ਅਸੀਂ ਜਾਂਦੇ ਹਾਂ ਵੈਲਿਊ ਵਿਲੇਜ ਤੇ ਇਹ ਜਿਹੜਾ ਕਾਰੋਬਾਰ ਹੈ ਇਹ ਫੋਰ ਪ੍ਰੋਫਿਟ ਕੰਪਨੀਆਂ ਵੱਲੋਂ ਰਨ ਕੀਤਾ ਜਾ ਰਿਹਾ। ਵੈਲਿਊ ਵਿਲੇਜ ਦਾ ਮਤਲਬ ਹੈ ਜਿੱਥੇ ਤੁਹਾਨੂੰ ਕਿਫਾਇਤੀ ਦਰਾਂ ਦੇ ਉੱਤੇ ਚੀਜ਼ ਮਿਲੇ। ਕਿਫਾਇਤੀ ਦਰਾਂ ਦੇ ਉੱਤੇ ਵੀ ਕੋਈ ਕਿਸੇ ਦੀ ਰਹਿਮਦਲੀ ਕਰਕੇ ਨਹੀਂ ਹੈ। ਇਹ ਉਹ ਸਟੋਰ ਹੈ ਜਿੱਥੇ ਸੈਕਿੰਡ ਹੈਂਡ ਚੀਜ਼ਾਂ ਜ਼ਿਆਦਾ ਵਿਕਦੀਆਂ ਨੇ ਤੇ ਇਹ ਵੀ ਕਿਸੇ ਨੇ ਡੋਨੇਟ ਕਰਤੀਆਂ ਕੋਈ ਘੱਟ ਰੇਟ ਤੇ ਦੇ ਗਿਆ। ਸੋ ਜਿਹੜੀ ਕਿਸੇ ਨੂੰ ਕੋਈ ਚੀਜ਼ ਨਹੀਂ ਚਾਹੀਦੀ ਉਹਨਾਂ ਚੀਜ਼ਾਂ ਨੂੰ ਇਹ ਲਿਆਉਂਦੇ ਆ। ਮਾੜਾ ਮੋਟਾ ਸ਼ਿੰਗਾਰਸ ਦਿੰਦੇ ਆ ਕੋਈ ਮਾੜੀ ਮੋਟੀ ਟਿਪ ਟੋਪ ਕਰਨੀ ਹੋਵੇ ਤੇ ਸਸਤੇ ਭਾਅ ਦੀਆਂ ਚੀਜ਼ਾਂ ਦੀ ਉਮੀਦ ਵਿਚ ਲੋੜਵੰਦ ਲੋਕ ਜਾਂਦੇ ਨੇ ਕਿ ਬਈ ਇੱਥੇ ਸਾਨੂੰ ਵਰਤੀ ਹੋਈ ਕੋਈ ਚੀਜ਼ ਮਿਲ ਜਾਊਗੀ। ਨਵੀਂ ਖਰੀਦਣੀ ਔਖੀ ਹੈ। ਸੈਕਿੰਡ ਹੈਂਡ ਚੀਜ਼ਾਂ ਦੀ ਦੁਕਾਨ ਹੈ, ਯੂਜ਼ਡ ਆਈਟਮਸ ਦੀ ਇਹ ਦੁਕਾਨ ਹੈ ਤੇ ਸਟੋਰ ਵੀ ਇਨ੍ਹਾਂ ਦੇ ਕੋਈ 300 ਦੇ ਕਰੀਬ ਸਟੋਰ ਨੇ ਕੈਨੇਡਾ ਤੇ ਅਮਰੀਕਾ ਦੇ ਵਿਚ। ਹੁਣ ਗੱਲ ਹੈ ਕਿ ਇੱਥੇ ਜਾਣ ਵਾਲੇ ਲੋਕ ਕਿਹੜੇ ਹੋਏ, ਜਿਹੜੇ ਲੋੜਵੰਦ ਹੈ, ਜਿਨ੍ਹਾਂ ਨੂੰ ਇਹ ਲੱਗਦਾ ਕਿ ਬਾਈ ਸਾਡੇ ਕੋਲ ਨਵੀਂ ਚੀਜ਼ ਖਰੀਦਣ ਦੀ ਗੁੰਜਾਇਸ਼ ਨਹੀਂ ਹੈ ਤੇ ਕਿਉਂ ਨਾ ਥੋੜੀ ਜਿਹੀ ਵਰਤੀ ਹੋਈ ਪਰ ਚਾਲੂ ਹਾਲਤ ਵਿਚ ਕੋਈ ਚੀਜ਼ ਮਿਲ ਜੇ ਤੇ ਅਸੀਂ ਉਥੋਂ ਲੈ ਆਈਏ। ਕੱਪੜੇ ਹੋਰ ਇਸ ਤਰ੍ਹਾਂ ਦਾ ਕਈ ਤਰ੍ਹਾਂ ਦਾ ਸਮਾਨ ਇਦਾਂ ਦੇ ਸਟੋਰਾਂ ਦੇ ਉੱਤੇ ਮਿਲ ਜਾਂਦਾ। ਠੀਕ ਹੈ ਜੀ। ਤੇ ਹੁਣ ਕਹਾਣੀ ਇਹਦੇ ਵਿਚ ਇਹ ਹੈ ਕਿ ਕਈਆਂ ਨੇ ਕੰਪਲੇਂਟ ਕੀਤੀਆਂ ਨੇ ਕਿ ਕਈ ਵਾਰ ਇੱਥੇ ਅਸਲ ਨਵੀਂ ਚੀਜ਼ ਦੀ ਜੋ ਕੀਮਤ ਹੈ ਉਹੀ ਪੁਰਾਣੀ ਚੀਜ਼ ਵਰਤੀ ਹੋਈ ਕਈ ਵਾਰ ਦੁੱਗਣੇ ਤਿੱਗਣੇ ਭਾਅ ਤੇ ਵੀ ਲਾ ਕੇ ਵੇਚੀ ਜਾਂਦੇ ਨੇ। ਜਿਸ ਸਟੋਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜੋ ਬਾਜ਼ਾਰ 'ਚ ਨਵੀਂ ਚੀਜ਼ ਹੈ ਉਹ ਤੋਂ ਘੱਟ ਕੀਮਤ ਦੇ ਉੱਤੇ ਹੀ ਚੀਜ਼ ਮਿਲੂਗੀ। ਠੀਕ ਹੈ ਜੀ। ਜਿਹੜੀ ਚੀਜ਼ ਬਾਜ਼ਾਰ 'ਚ ਨਵੀਂ $10 ਦੀ ਹੈ ਉਹ ਸਾਨੂੰ $3-4 ਦੀ ਮਿਲੂਗੀ ਕਿਉਂਕਿ ਉਹ ਪੁਰਾਣੀ ਤੇ ਵਰਤੀ ਹੋਈ ਹੈ। ਹੁਣ ਜਦੋਂ ਤੁਸੀਂ ਉੱਥੇ ਜਾਵੋ ਤੇ 10 ਵਾਲੀ ਚੀਜ਼ ਤੁਹਾਨੂੰ $35-40 ਦੀ ਪਈ ਲਿਖੀ ਹੋਵੇ ਤੇ ਫਿਰ ਉਹ ਬੜਾ ਸ਼ੌਕਿੰਗ ਐਕਸਪੀਰੀਅੰਸ ਹੋ ਜਾਂਦਾ। ਸੋ ਇਦਾਂ ਦੀ ਗੱਲਾਂ ਬਾਤਾਂ ਹੁਣ ਮੂਹਰੇ ਆਉਣ ਲੱਗੀਆਂ ਨੇ ਤੇ ਪਹਿਲਾਂ ਟੋਰਾਂਟੋ ਤੋਂ ਖ਼ਬਰ ਚੱਲੀ ਉੱਥੇ ਇਵਾਨ ਬੋਇਸ ਇਹ ਕਹਿੰਦੇ ਵੀ ਮੈਨੂੰ ਤਾਂ ਕਹਿੰਦੇ ਆਦਤ ਪਈ ਹੋਈ ਸੀ ਵੀ ਚਲੋ ਜਾ ਕੇ ਉੱਥੇ ਲਿਆਓ ਤੇ ਭਰੋਸੇ ਨਾਲ ਇਹ ਚੀਜ਼ਾਂ ਲੈਂਦੇ ਸੀ ਤੇ ਇੱਕ ਯੂਜ਼ਡ ਵਾਸ ਲਈ ਉਨ੍ਹਾਂ ਨੇ ਜਿਵੇਂ ਗੁਲਦਸਤਾ ਹੈ ਗੁਲਦਾਨ ਤੇ ਉਹ ਗੁਲਦਸਤਾ ਲੈਣਾ ਸੀ ਉੱਥੋਂ ਦੀ ਰੱਖਣ ਵਾਲਾ ਭਾਂਡਾ ਜਿਹਦੇ ਚ ਫੁੱਲ ਰੱਖੇ ਜਾਣ ਤੇ ਲੈਣ ਗਏ ਦੁਕਾਨ ਦੇ ਉੱਤੇ ਵੈਲਿਊ ਵਿਲੇਜ ਤੇ ਪ੍ਰਾਈਸ ਟੈਗ ਲੱਗਿਆ $8.99 $8.99 ਦਾ ਉਹਦਾ ਰੇਟ ਲਾਇਆ ਹੋਇਆ ਤੇ ਕਹਿੰਦੇ ਪਰ ਹੇਠਾਂ ਹੀ ਉਹਦੇ ਪੁਰਾਣਾ ਟੈਗ ਵੀ ਲੱਗਿਆ ਹੋਇਆ ਸੀ ਵੀ ਪੁਰਾਣੀ ਪਰਚੀ ਦੇ ਉੱਤੇ ਨਵੀਂ ਚੇਪੀ ਸੀ। ਜਦੋਂ ਕਹਿੰਦੇ ਉਹ ਪੱਟ ਕੇ ਦੇਖੀ ਤਾਂ ਬੜੀ ਹੈਰਾਨੀ ਹੋਈ ਕਿ ਉਹਦਾ ਡਾਲਰ ਸਟੋਰ ਦਾ ਰੇਟ ਉਥੋਂ ਉਹ ਕੱਪ ਜਿਹਾ ਖਰੀਦਿਆ ਹੋਇਆ ਸੀ ਭਾਂਡਾ ਉਹ $3 ਦਾ $3 ਦੀ ਚੀਜ਼ ਪੁਰਾਣੀ ਚੀਜ਼ ਜਿਹੜੀ ਨਵੀਂ $3 ਚ ਮਿਲਦੀ ਹੈ ਤੇ ਵਰਤੇ ਜਾਣ ਤੋਂ ਬਾਅਦ ਉਹ $8.99 ਦੀ ਕਰਕੇ ਲਾ ਦਿੱਤੀ। ਕਹਿੰਦੇ ਵੀ ਇਹ ਦਾ ਕੰਮ ਬੜਾ ਖਰਾਬ ਹੈ ਵੀ ਅਸੀਂ ਤਾਂ ਕੁਝ ਹੋਰ ਦੇਖਦੇ ਸੀਗੇ ਕਿ ਇੱਥੇ ਆਉਣ ਦੀ ਇਹ ਗੱਲਬਾਤ ਹੈ ਕਿ ਚੀਜ਼ ਕੋਈ ਸਾਨੂੰ ਚੰਗੀ ਮਿਲ ਜੂਗੀ ਪਰ ਹੁਣ ਇਹ ਗੱਲ ਹੈ ਕਿ ਇਦਾਂ ਦੀਆਂ ਚੇਨਸ ਨੇ ਜਿਹੜੀਆਂ ਉੱਥੇ ਤਾਂ ਹੈਰਾਨੀਜਨਕ ਮਾਮਲੇ ਸਾਹਮਣੇ ਆ ਰਹੇ ਨੇ। ਸੋ ਮੈਸਿਵ ਮਾਰਕਅਪਸ ਦੀ ਗੱਲਬਾਤ ਹੈ ਤੇ ਉਹ ਕਹਿੰਦੇ ਵੀ ਇਹ ਬੜੀਆਂ ਕੁਐਸਚਨੇਬਲ ਚੀਜ਼ਾਂ ਹੋ ਗਈਆਂ। ਫਿਰ ਅਸੀਂ ਕਹਿੰਦੇ ਇਹਨੂੰ ਸਰਚ ਕਰਕੇ ਦੇਖਿਆ ਵੀ ਹੋਰ ਕਿੱਥੇ ਕਿੱਥੇ ਹੁੰਦਾ, ਤੇ ਜਦੋਂ ਦੇਖਿਆ ਤੇ ਇਦਾਂ ਦੇ ਬਹੁਤ ਸਾਰੇ ਮਾਮਲੇ ਪੂਰੇ ਦੇਸ਼ ਭਰ ਦੇ ਵਿਚ ਦਿਖੇ, ਜਿੱਥੇ ਲੋਕਾਂ ਨੇ ਕਿਹਾ ਕਿ ਬਾਜ਼ਾਰ ਵਿਚ ਜੋ ਨਵੀਂ ਚੀਜ਼ ਦਾ ਮੁੱਲ ਆ ਉਦੋਂ ਵੀ ਦੁੱਗਣੇ ਤਿੱਗਣੇ ਭਾਅ ਦੀ ਕਰਕੇ ਡਾਲਰ ਸਟੋਰ ਜਿਹਨੂੰ ਥ੍ਰਿਫਟ ਸਟੋਰ ਕਿਹਾ ਜਾਂਦਾ, ਅੜੇ ਥੋੜੇ ਲੋਕਾਂ ਨੂੰ ਜਦੋਂ ਲੱਗਦਾ ਕਿ ਕੋਈ ਲੋੜ ਪੈ ਜਾਵੇ ਤੇ ਉਹ ਸਸਤੇ ਭਾਅ ਕੋਈ ਚੀਜ਼ ਲੈ ਸਕਦੇ ਆ, ਤੇ ਉਨ੍ਹਾਂ ਨੂੰ ਇਹ ਹੋਰ ਵੀ ਮਹਿੰਗੀ ਦੁੱਗਣੀ ਤਿੱਗਣੀ ਪੈ ਰਹੀ ਹੈ। ਹੁਣ ਕਹਿੰਦੇ ਕੱਲ ਕੀ ਹੋ ਗਈ, ਉਧਰੋਂ ਕੈਨੇਡੀਅਨ ਇਕਾਨਮੀ ਜਿਸ ਦੌਰ ਵਿਚੋਂ ਲੰਘ ਰਹੀ ਹੈ, ਕੈਨੇਡੀਅਨ ਤਾਂ ਆਪਾਂ ਨਾਂ ਦੀ ਕਹਿ ਦਿੰਦੇ ਹਾਂ, ਦੁਨੀਆਂ ਭਰ ਦੀ ਇਕਾਨਮੀਆਂ ਦੇ ਉੱਤੇ ਜੋ ਤੰਦੂਆ ਜਾਲ ਲੱਗਿਆ ਹੋਇਆ ਤੇ ਉਹਦੇ ਵਿਚ ਅਮੀਰ ਅਮੀਰ ਹੋ ਰਹੇ ਨੇ, ਉਧਰ ਪੈਸੇ ਦੇ ਭੰਡਾਰ ਇਕੱਠੇ ਹੋ ਰਹੇ, ਇਕ ਪਾਸੇ ਗਰੀਬੀ ਇਕੱਠੀ ਹੋ ਰਹੀ ਹੈ। ਸੋ ਬੜੇ ਪਲੈਨਡ ਤਰੀਕੇ ਨਾਲ ਸੰਸਾਰ ਭਰ ਦੀ ਆਰਥਿਕਤਾ ਚੱਲ ਰਹੀ ਹੈ। ਇਹਨੂੰ ਨਿਊ ਵਰਲਡ ਆਰਡਰ ਵੀ ਕਹਿ ਦਿੰਦੇ ਆ, ਇਲੂਮੀਨਾਤੀ ਹੋਰ ਪਤਾ ਨੀ ਕਿੰਨੀਆਂ ਕਹਾਣੀਆਂ ਨੇ। ਗੱਲ ਤਾਂ ਸਾਰੀ ਇਹ ਹੈ ਵੀ ਕੈਂਚੀ ਜਿਹੋ ਜਿਹੀ ਮਰਜ਼ੀ ਲਿਆਓ, ਭਾਵੇਂ ਇਲੈਕਟ੍ਰੋਨਿਕ ਲਿਆਓ, ਮੁੰਨਣੀ ਦਾ ਭੇਡ ਹੀ ਹੈ, ਠੀਕ ਹੈ ਜੀ। ਹੁਣ ਉਹਦੇ ਤਰੀਕਿਆਂ ਦਾ ਫਰਕ ਹੈ। ਹੁਣ ਇਧਰ ਗੱਲ ਇਹ ਹੈ ਕਿ ਅੱਜ ਕੱਲ ਦੇ ਵਿਚ ਲੋਕਾਂ ਨੂੰ ਕਿਫਾਇਤੀ ਚੀਜ਼ਾਂ ਲੱਭਣੀਆਂ ਮੁਸ਼ਕਲ ਹੋ ਰਹੀਆਂ ਨੇ, ਨਵੀਆਂ ਖਰੀਦਣੀਆਂ ਮੁਸ਼ਕਲ ਹੋ ਰਹੀਆਂ ਨੇ। ਹੁਣ ਉਹ ਜਦੋਂ ਇਹੋ ਜਿਹੇ ਸਟੋਰਾਂ ਤੇ ਜਾਂਦੇ ਆ ਤੇ ਉਨ੍ਹਾਂ ਨੂੰ ਪਤਾ ਲੱਗੇ ਕਿ ਮੈਂ ਜਿਹੜੀ ਚੀਜ਼ $8 ਦੀ ਲਿਆਇਆ ਉਹ ਤਾਂ ਨਵੀਂ $3 ਦੀ ਮਿਲ ਜਾਣੀ ਸੀ, ਤੇ ਬਹੁਤ ਲੁੱਟਿਆ ਹੋਇਆ ਮਹਿਸੂਸ ਕਰਦੇ ਆ। ਤੇ ਨਾਲ ਦੀ ਨਾਲ ਕਹਿੰਦੇ ਵੀ ਉਹ ਲੋਕ ਜਿਹੜੇ ਆਰਥਿਕ ਪੱਖੋਂ ਪਹਿਲਾਂ ਹੀ ਕਮਜ਼ੋਰ ਹੈ, ਉਨ੍ਹਾਂ ਦੇ ਦਿਲ ਦੇ ਉੱਤੇ ਬੜੀ ਸੱਟ ਵੱਜਦੀ ਹੈ ਇਨ੍ਹਾਂ ਚੀਜ਼ਾਂ ਨੂੰ ਲੈ ਕੇ। ਸੋ ਕੁਐਸਚਨੇਬਲ ਪ੍ਰਾਈਸਿੰਗ ਹੈ, ਕਹਿੰਦੇ ਦੇਅਰ ਕੰਪਲੇਂਟਸ ਆਰ ਫਾਈਲਿੰਗ ਅਪ ਫਾਰ ਮੰਥਸ ਇਨ ਕੋਟਨੀ ਬ੍ਰਿਟਿਸ਼ ਕੋਲੰਬੀਆ। ਵਨ ਸ਼ੋਪਰ ਫਾਊਂਡ ਕਿਡਸ ਸ਼ੂਜ਼ ਪ੍ਰਾਈਸਡ ਐਟ $6.49, ਤਕਰੀਬਨ $6.50 ਦੇ ਬੱਚਿਆਂ ਦੇ ਸ਼ੂਜ਼ ਲੱਗੇ। ਜਦ ਕਹਿੰਦਾ ਉਹਦਾ ਅਸਲੀ ਟੈਗ ਦੇਖਿਆ ਤੇ ਉਹ $3 ਦਾ ਸੀਗਾ। ਵੈਸੇ ਮੈਂ ਤੁਹਾਨੂੰ ਇੱਕ ਟੈਕਨੀਕਲ ਪੁਆਇੰਟ ਦੱਸਾਂ, ਜਿਹੜਾ ਵਰਚੁਅਲ ਕੀਬੋਰਡ ਆ ਨਾ, ਉਹ ਜਿਹੜਾ ਮੈਨੂਅਲ ਕੀਬੋਰਡ ਆ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਬਟਨ ਦੱਬਣਾ ਸੌਖਾ, ਮਾਊਸ ਦੇ ਨਾਲ ਬੜੀ ਦਿੱਕਤ ਆਉਂਦੀ ਹੈ ਨਾ। ਮਾਊਸ ਲੱਭਦੇ ਲੱਭਦੇ ਫਿਰ ਮੈਨੂੰ ਟਾਈਮ ਇੰਨਾ ਬੀਤ ਗਿਆ ਕਿ ਜਿਹੜਾ ਕੰਮ ਮੈਂ ਮਾਊਸ ਦੱਬ ਕੇ ਕਰਨਾ ਸੀ ਉਹ ਫਿਰ ਮੈਨੂੰ ਬਿਨਾਂ ਮਾਊਸ ਤੋਂ ਕਰਨਾ ਪੈ ਗਿਆ। ਚਲੋ ਕੋਈ ਗੱਲ ਨਹੀਂ, ਐਂ ਵੀ ਕੰਮ ਚਲਾ ਲਾਂਗੇ। ਖੈਰ ਮੈਂ ਉਸੇ ਗੱਲ ਤੇ ਵਾਪਸ ਆ ਜਾਂਦਾ ਜੀ ਕਿ ਇਸ ਤਰ੍ਹਾਂ ਉਹ ਕਹਿੰਦੇ ਆ ਵੀ ਪੂਰੇ ਦੇਸ਼ ਭਰ ਦੇ ਵਿਚ ਇਹ ਮਾਮਲੇ ਮੂਹਰੇ ਆ ਰਹੇ ਨੇ ਕਿ ਸ਼ੋਪਰਸ ਜਿਹੜੇ ਜਾਂਦੇ ਆ ਇਨ੍ਹਾਂ ਸਟੋਰਾਂ ਦੇ ਉੱਤੇ, ਜਿਵੇਂ ਕਿ ਇਹ ਹੈ ਸੋ ਗੁੱਡਵਿਲ ਐਂਡ ਸੈਲਵੇਸ਼ਨ ਆਰਮੀ ਹੈ, ਠੀਕ ਹੈ ਜੀ, ਉਧਰ ਵੀ ਇਹੀ ਕੁਛ ਹੈ। ਹੁਣ ਵੈਲਿਊ ਵਿਲੇਜ ਦਾ ਜਦੋਂ ਸਟਰਕਚਰ CBC ਨੇ ਆਪਣੀ ਖ਼ਬਰ ਵਿਚ ਹੋਰ ਤਹਿਕੀਕਾਤ ਕਰਦੇ ਆ ਤੇ ਪਤਾ ਕਰਦੇ ਆ, ਤੇ ਵੈਲਿਊ ਵਿਲੇਜ ਇਹ ਹੈ ਕਿ ਫਾਰ ਪ੍ਰੋਫਿਟ ਬਿਜ਼ਨਸ ਹੈ, ਪੇਰੈਂਟ ਕੰਪਨੀ ਇਹਦੇ ਪਿੱਛੇ ਅਮੈਰੀਕਾ ਦੀ ਹੈ, US ਪ੍ਰਾਈਵੇਟ ਐਕੁਟੀ ਫਰਮ ਹੈ ਸੇਵਰਸ ਵੈਲਿਊ ਵਿਲੇਜ। ਪਹਿਲਾਂ ਤਾਂ ਇਹਦੀ ਪੇਰੈਂਟ ਕੰਪਨੀ ਉਹ ਹੈ, ਫਿਰ US ਪ੍ਰਾਈਵੇਟ ਐਕੁਟੀ ਫਰਮ ਐਰਿਸ ਮੈਨੇਜਮੈਂਟ ਇਜ਼ ਅ ਮੈਜੋਰਿਟੀ ਸ਼ੇਅਰ ਹੋਲਡਰ, ਤੇ ਉਹਦੇ ਵਿਚ ਇਹ ਮੈਨੇਜਮੈਂਟ ਕੰਪਨੀ ਦਾ ਬਹੁਤ ਵੱਡਾ ਮੋਟਾ ਸ਼ੇਅਰ ਹੈਗਾ, ਤੇ ਇਹਨੂੰ ਫਿਰ ਪਬਲਿਕ ਵੀ ਲਾਸਟ ਈਅਰ ਇਹ ਲੈ ਗਏ ਸੀ। ਸੋ ਇਨ੍ਹਾਂ ਦਾ ਕੁੱਲ ਕਾਰੋਬਾਰ ਆ ਜਿਹੜਾ ਇਸ ਕੰਪਨੀ ਦਾ 300 ਸਟੋਰ ਨੇ US ਕੈਨੇਡਾ ਵਿਚ, ਤੇ 2023 ਦੇ ਵਿਚ ਇਨ੍ਹਾਂ ਨੇ $1.5 billion ਦੀ ਸੇਲ ਕੀਤੀ ਹੈ। $1.5 billion ਦਾ ਮਾਲ ਵਿਚ ਹੈ। ਕੁਝ ਚੀਜ਼ਾਂ ਇਨ੍ਹਾਂ ਨੂੰ ਡੋਨੇਸ਼ਨ ਚ ਮਿਲ ਜਾਂਦੀਆਂ, ਕੁਝ ਲੋਕ ਘੱਟ ਪ੍ਰਾਈਸ ਦਿੰਦੇ ਆ, ਫਿਰ ਇਹ ਉਨ੍ਹਾਂ ਚੀਜ਼ਾਂ ਦੀ ਦੇਖਭਾਲ ਕਰਨ ਤੋਂ ਬਾਅਦ ਉਹਦੀ ਪ੍ਰਾਈਸਿੰਗ ਟੈਗ ਲਾ ਕੇ ਆਪਣੇ ਸਟੋਰ ਦੇ ਰਾਹੀਂ ਇਹਨੂੰ ਵੇਚਦੇ ਆ। ਬਿਗ ਬ੍ਰਦਰਸ ਬਿਗ ਸਿਸਟਰਸ ਇਹ ਵੀ ਇਕ ਸੰਸਥਾ ਆ ਸਮਾਜ ਸੇਵੀ, ਤੇ ਇਸੇ ਤਰ੍ਹਾਂ ਕਿਰਨੀ ਫਾਊਂਡੇਸ਼ਨ ਹੈ, ਇਹ ਵੱਡੇ ਪੱਧਰ ਤੇ ਇਨ੍ਹਾਂ ਲਈ ਸਮਾਨ ਜੁਟਾਉਂਦੇ ਨੇ, ਤੇ ਉਹ ਨਾਨ ਪ੍ਰੋਫਿਟ ਪਾਰਟਨਰਸ ਨੇ ਇਨ੍ਹਾਂ ਦੇ। ਨਾਨ ਪ੍ਰੋਫਿਟ ਪਾਰਟਨਰਸ ਸਮਾਜ ਵਿਚ ਜਾ ਕੇ ਸਮਾਨ ਇਕੱਠਾ ਕਰਦੇ ਆ, ਫਿਰ ਉਹ ਆ ਕੇ ਇਨ੍ਹਾਂ ਤੱਕ ਪਹੁੰਚਦਾ ਕਰ ਦਿੰਦੇ ਆ। ਸੋ ਇਹ ਇਕ ਤਰ੍ਹਾਂ ਦਾ ਨੈਟਵਰਕ ਹੀ ਬਣਿਆ ਹੋਇਆ ਕਿ ਨਾਨ ਪ੍ਰੋਫਿਟ ਡੋਨੇਸ਼ਨ ਤੋਂ ਸ਼ੁਰੂ ਹੁੰਦਾ ਉਹ ਇਕ ਮੋਟੇ ਕਾਰੋਬਾਰ ਦਾ ਰੂਪ ਧਾਰਨ ਕਰ ਜਾਂਦਾ। ਅਸੀਂ ਲੋਕ ਜਿਸ ਕਰੁਣਾਮਈ ਮਾਹੌਲ ਚ ਰਹਿੰਦੇ ਆ, ਸਾਨੂੰ ਗਰੀਬੀ ਦੇ ਵਾਸਤੇ ਕਦੇ ਕਿਸੇ ਦੇਸ਼ ਚ ਬੱਚਿਆਂ ਦੇ ਵਾਸਤੇ ਪਾ ਕੇ ਬੜੀ ਤਰ੍ਹਾਂ ਦੀਆਂ ਡੋਨੇਸ਼ਨਾਂ ਮੰਗੀਆਂ ਜਾ ਰਹੀਆਂ ਨੇ। ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਬਹੁਤੇ ਲੋਕ ਦਾਨ ਪੁੰਨ ਕਰਕੇ ਆਪਣਾ ਜੀਵਨ ਸਵਾਰਨ ਦੀ ਗੱਲ ਕਰਦੇ ਵੀ ਚਲੋ ਕਈ ਵਾਰੀ ਕੋਈ ਗਲਤੀ ਪਾਪ ਕੀਤਾ ਹੁੰਦਾ, ਕੋਈ ਮਾੜੀ ਗੱਲ ਹੈ, ਤੇ ਮਨ ਨੂੰ ਥੋੜੀ ਜਿਹੀ ਸੰਤੁਸ਼ਟੀ ਮਿਲ ਜਾਂਦੀ ਹੈ ਕਿ ਬਈ ਅਸੀਂ ਕੋਈ ਚੰਗਾ ਕੰਮ ਕੀਤਾ। ਸੋ ਦਾਨ ਦੇਣ ਦੇ ਨਾਲ ਨਾਲ ਹਰ ਬੰਦੇ ਦਾ ਇਹ ਫਰਜ਼ ਹੈ। ਮੈਨੂੰ ਇਹ ਲੱਗਦਾ ਕਿ ਦਾਨ ਤੁਹਾਡਾ ਡੋਨੇਸ਼ਨ ਤੁਹਾਡੀ ਉਦੋਂ ਪੂਰੀ ਹੁੰਦੀ ਹੈ, ਸਫਲ ਹੁੰਦੀ ਹੈ, ਜਦੋਂ ਤੁਸੀਂ ਨਾਲ ਨਾਲ ਥੋੜਾ ਬਹੁਤਾ ਜ਼ੁਲਮ ਨੂੰ ਵੀ ਰੋਕੋ। ਇਹ ਨਾ ਹੋਵੇ ਵੀ ਇੱਕ ਡਾਕੂ ਆਉਂਦਾ ਉਹ ਪਿੰਡ ਨੂੰ ਲੁੱਟ ਕੇ ਲੈ ਜਾਂਦਾ, ਮਗਰੋਂ ਆ ਕੇ ਤੁਸੀਂ ਮਾੜੀ ਮਾੜੀ ਕਣਕ ਉਹਨਾਂ ਨੂੰ ਵੰਡੇ ਆਉਂਦੇ ਹੋ। ਇੱਕ ਨੇ ਆ ਕੇ 100 ਕੁਇੰਟਲ ਲੁੱਟ ਲਿਆ, ਦੂਜੇ ਨੇ ਆ ਕੇ 2 ਰੋਟੀਆਂ ਫੜਾ ਦਿੱਤੀਆਂ। ਬਾਅਦ ਵਿਚ ਪਤਾ ਲੱਗਿਆ ਕਿ ਰੋਟੀਆਂ ਫੜਾਉਣ ਵਾਲਾ ਵੀ ਲੁੱਟੇ ਜਾਣ ਵਾਲੇ ਨਾਲ ਕਿਤੇ ਨਾ ਕਿਤੇ ਮਿਲਿਆ ਸੀ, ਕਿਉਂਕਿ ਜਿਹੜੇ ਲੁੱਟਦੇ ਆ ਉਹ ਵੀ ਕੰਬਲ ਵੰਡਦੇ ਆ ਲੋਕਾਂ ਨੂੰ। ਲੁੱਟ ਦੇ ਵਿੱਚੋਂ ਵੀ ਤੁਹਾਨੂੰ ਸਮਾਜ ਨੂੰ ਸ਼ੇਅਰ ਦੇਣਾ ਪੈਂਦਾ, ਤਾਂ ਹੀ ਉਹ ਸਮਾਜ ਵਿੱਚ ਆ ਕੇ ਉਹਨਾਂ ਨੂੰ ਲੁਕਣਾ ਆਸਾਨ ਵੀ ਹੋ ਜਾਂਦਾ। ਸੋ ਕਿਤੇ ਨਾ ਕਿਤੇ ਜਿਹੜੇ ਆਮ ਤੌਰ ਤੇ ਇਹੋ ਜਿਹੇ ਕੰਮ ਤੁਹਾਨੂੰ ਦੇਖਣਗੇ ਤੇ ਆਪਾਂ ਕਹਿ ਦਿੰਦੇ ਆ ਜੀ ਹਾਂ ਜੀ ਹੋਣਾ ਜੀ ਭਾਈ ਦੁਨੀਆਂ 'ਚ ਜ਼ੁਲਮ ਕਰਦਾ, ਪਰ ਦੇਖੋ ਜੀ ਆਪਣੇ ਪਿੰਡ ਦੇ ਲੋਕਾਂ ਲਈ ਤਾਂ ਬਹੁਤ ਚੰਗਾ। ਠੀਕ ਹੈ ਜੀ, ਜੇ ਕਹੋ ਜੀ ਉਹ ਮੰਤਰੀ ਬਣ ਗਿਆ ਜੀ, ਉਹ ਜੀ ਬਾਕੀ ਤਾਂ ਦੁਨੀਆਂ ਦਾ ਪਤਾ ਨਹੀਂ, ਪਰ ਆਪਣੇ ਪਿੰਡ ਦਾ ਉਹਨੇ ਫਿਰ ਵੀ ਗਲੀਆਂ ਨਾਲੀਆਂ ਪੱਕੀਆਂ ਕਰਾਤੀਆਂ। ਸੋ ਕਿਤੇ ਨਾ ਕਿਤੇ ਤੁਹਾਨੂੰ ਆਪਣੀ ਸਮਾਜਿਕ ਐਪਰੋਪ੍ਰੀਏਸ਼ਨ ਚਾਹੀਦੀ ਹੁੰਦੀ ਹੈ, ਜਿਹਨੂੰ ਸੋਸ਼ਲ ਐਪਰੋਪ੍ਰੀਏਸ਼ਨ, ਉਹਦੇ ਲਈ ਵੀ ਇਹ ਨੈਟਵਰਕ ਕੰਮ ਕਰਦੇ ਆ। ਸੋ ਇਹ ਢਾਂਚਾ ਮੇਰਾ ਅੱਜ ਇਸ ਖਬਰ ਦੇ ਉੱਤੇ ਗੱਲ ਕਰਨ ਦਾ ਮਤਲਬ ਇਹੀ ਹੈ ਕਿ ਇਹਨਾਂ ਦੇ ਢਾਂਚੇ ਨੂੰ ਸਮਝਣਾ ਵੀ ਜ਼ਰੂਰੀ ਹੈ। ਹੁਣ ਸਮਝਾਉਣ ਵਾਸਤੇ ਆਪਾਂ ਕਿਸੇ ਨਾ ਕਿਸੇ ਸਿਆਣੇ ਬੰਦੇ ਕੋਲ ਚੱਲਦੇ ਹਾਂ ਭਾਈ, ਪੁੱਛਿਆ ਲੈ ਕੇ ਆਉਂਦੇ ਹਾਂ ਕਿ ਇਹ ਕਹਾਣੀ ਕਿਵੇਂ ਆ। ਵੈਲਿਊ ਵਿਲੇਜ ਬ੍ਰਾਂਡ ਕੁੱਡ ਸਫਰ ਐਜ਼ ਆ ਰਿਜ਼ਲਟ ਆਫ ਦਿਸ ਰੀਸੈਂਟ ਬੈਕਲੈਸ਼, ਕੰਜ਼ਿਊਮਰਸ ਮੈਂਟਲੀ ਆਰਗੇਨਾਈਜ਼ ਰਿਟੇਲਰਸ ਇਨ ਟੂ ਸਰਟਨ ਕੈਟੇਗਰੀਜ਼, ਐਕਸਪਲੇਨਡ ਮੈਥਿਊ ਫਿਲਿਪ, ਮਾਰਕੀਟਿੰਗ ਪ੍ਰੋਫੈਸਰ ਨੇ ਟੋਰੋਂਟੋ ਮੈਟਰੋਪੋਲੀਟੀਅਨ ਯੂਨੀਵਰਸਿਟੀ ਦੇ ਵਿਚ। ਤੇ ਉਨ੍ਹਾਂ ਨੇ ਫਿਰ ਇਹਦਾ ਢਾਂਚਾ ਐਕਸਪਲੇਨ ਕਰਦਿਆਂ ਕਿਹਾ, ਦੇ ਐਕਸਪੈਕਟ ਥ੍ਰਿਫਟ ਸਟੋਰਸ ਟੂ ਬੀ ਚੀਪਰ ਦੈਨ ਰੈਗੂਲਰ ਸਟੋਰਸ, ਵਿਦ ਦੀ ਸੈਕਿੰਡ ਹੈਂਡ ਆਈਟਮਸ ਸੋਲਡ ਦੇਅਰ ਟੂ ਬੀ ਡਿਸਕਾਊਂਟਡ ਬਿਕੋਜ਼ ਦੇ ਆਰ ਯੂਜ਼ਡ। ਕਹਿੰਦੇ ਲੋਕ ਇਹੀ ਸੋਚ ਕੇ ਆਉਂਦੇ ਆ ਕਿ ਭਾਈ ਸਸਤੀ ਚੀਜ਼ ਮਿਲ ਜੂਗੀ, ਪਰ ਕਹਾਣੀ ਕਿਸੇ ਹੋਰ ਤਰ੍ਹਾਂ ਨਿਕਲਦੀ ਆ। ਸੋ ਉਨ੍ਹਾਂ ਨੇ ਕੁਐਸਚਨੇਬਲ ਪ੍ਰਾਈਸਿੰਗ ਦੇ ਉਪਰ ਗੱਲਬਾਤ ਕੀਤੀ ਹੈ ਤੇ ਉਹ ਕਹਿੰਦੇ ਵੀ ਕਸਟਮਰ ਹੀ ਹੈ ਨਾ ਤੁਹਾਡੇ ਕੋਲ, ਇੱਕ ਵਾਰੀ ਆਇਆ ਦੂਜੀ ਵਾਰ ਉਹ ਨਹੀਂ ਆਊਗਾ ਕਿ ਮੇਰੇ ਨਾਲ ਠੱਗੀ ਵੱਜ ਗਈ। ਪਰ ਇਹਨਾਂ ਦਾ ਨੈਟਵਰਕ ਹੀ ਇੰਨਾ ਵੱਡਾ ਤੇ ਜਿਹੜਾ ਹੁਣ ਅੜਿਆ ਥੋੜੇ ਬੰਦੇ ਆ ਉਹਨਾਂ ਕੋਲ ਤਾਂ ਇਸ ਤੋਂ ਬਾਅਦ ਕੋਈ ਸਟੋਰ ਹੀ ਨਹੀਂ ਬਚਦਾ। ਜਿਹੜਾ ਹੁਣ ਨਵੀਂ ਚੀਜ਼ ਖਰੀਦਣ ਵਾਲਾ ਉਹਨੂੰ ਇੱਕ ਸਟੋਰ ਤੋਂ ਚੀਜ਼ ਚੰਗੀ ਲੱਗੀ ਉਹ ਦੂਜੇ ਤੇ ਜਾਂਦਾ, ਦੂਜੇ ਤੋਂ ਤੀਜੇ ਤੇ ਜਾਂਦਾ ਤੇ ਅਖੀਰ ਚ ਬੰਦਾ ਕਹਿੰਦਾ ਚੰਗਾ ਵਰਤੀ ਹੋਈ ਪੁਰਾਣੀ ਚੀਜ਼ ਲੈ ਲਾਂ, ਤੇ ਵਰਤੀਆਂ ਹੋਈਆਂ ਪੁਰਾਣੀਆਂ ਚੀਜ਼ਾਂ ਦੇ ਬਹੁਤ ਜ਼ਿਆਦਾ ਸਟੋਰ ਨਹੀਂ ਹੁੰਦੇ। ਸੋ ਇੱਥੇ ਹੀ ਗੱਲਬਾਤ ਆ। ਹੁਣ ਉੱਥੇ ਸਿਸਟਮ ਸਾਡਾ ਕੀ ਕੰਮ ਕਰ ਰਿਹਾ ਕਿ ਤੁਸੀਂ ਕੀ ਕਹਿ ਸਕਦੇ ਹੋ? ਸੋ ਕੰਪਨੀ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਭਾਈ ਜੇ ਤੁਹਾਨੂੰ ਕੁਝ ਲੱਗਦਾ ਸਾਡੇ ਸਟੋਰ ਮੈਨੇਜਰ ਦੇ ਨਾਲ ਗੱਲ ਕਰ ਲਓ। ਕਹਿੰਦੇ ਥਾਊਜ਼ੰਡਸ ਆਫ ਆਈਟਮਸ ਉਹਨਾਂ ਦੇ ਕੋਲ ਆਉਂਦੀਆਂ ਨੇ ਸਟੋਰਾਂ ਦੇ ਵਿੱਚ ਐਵਰੀ ਵੀਕ, ਤੇ ਸਟਾਫ ਉਹਨਾਂ ਦਾ ਪੂਰਾ ਕੋਸ਼ਿਸ਼ ਕਰਦਾ ਕਿ ਅਸੀਂ ਇਹਨਾਂ ਦਾ ਐਕੂਰੇਟਲੀ ਸਹੀ ਪ੍ਰਾਈਸ ਇਹਨਾਂ ਦਾ ਲਾ ਸਕੀਏ। ਸੋ ਕਸਟਮਰ ਸ਼ੁਡ ਫੀਲ ਫਰੀ ਟੂ ਚੈਟ ਵਿਦ ਸਟੋਰ ਮੈਨੇਜਰ ਇਫ ਦੇ ਥਿੰਕ ਦੈਟ ਐਨ ਆਈਟਮ ਹੈਜ਼ ਬੀਨ ਇਨ ਐਡਵਰਟੈਂਟਲੀ ਮਿਸ ਪ੍ਰਾਈਜ਼ਡ, ਸੋ ਵੀ ਕੈਨ ਕੁਇਕਲੀ ਐਡਰੈਸ ਇਟ। ਠੀਕ ਹੈ ਜੀ, ਸੈਰਾ ਗਾਊਗਲ ਇਹਨਾਂ ਦੇ ਡਾਇਰੈਕਟਰ ਆਫ ਮਾਰਕੀਟਿੰਗ ਨੇ ਸੇਵਰਸ ਦੇ, ਤੇ ਸਟੋਰ ਦੀ ਪੇਰੈਂਟ ਕੰਪਨੀ, ਉਨ੍ਹਾਂ ਨੇ ਫਿਰ ਇਹਦਾ ਇਹੀ ਜਵਾਬ ਦਿੱਤਾ, ਵਿਡ ਬੀ ਮੋਰ ਦੈਨ ਹੈਪੀ ਟੂ ਟੇਕ ਅ ਸੈਕਿੰਡ ਲੁੱਕ, ਤੇ ਅਸੀਂ ਕਹਿੰਦੇ ਵੀ ਇਹਦੇ ਉੱਤੇ ਜ਼ਰੂਰ ਧਿਆਨ ਦੇਵਾਂਗੇ। ਟੋਰਾਂਟੋ ਦੇ ਵਿਚ ਸ਼ੋਪਰਸ ਆ ਜਿਵੇਂ ਇਨ੍ਹਾਂ ਨੂੰ ਸਮਾਨ ਅਕਸਰ ਖਰੀਦਣ ਜਾਂਦੇ ਹੀ ਨੇ, ਡੇਨੀਅਲ ਮਿਲਫਰਡ ਵਾਰਨ, ਉਹ ਕਹਿੰਦੇ ਆ ਕਿ ਦੇ ਵਿਲ ਸਟਿਲ ਹੰਟ ਫਾਰ ਅ ਬਾਰਗਨ, ਦੇ ਆਰ ਗੋਇੰਗ ਟੂ ਟਰਾਈ ਐਂਡ ਮੈਕਸੀਮਾਈਜ਼ ਐਜ਼ ਮਚ ਮਨੀ ਫਰੋਮ ਯੂ ਐਜ਼ ਦੇ ਕੈਨ ਐਂਡ ਇਟਸ ਅਪ ਟੂ ਅਸ ਟੂ ਕੀਪ ਆਵਰ ਮਨੀ। ਕਹਿੰਦੇ ਬਈ ਤੁਹਾਨੂੰ ਹੀ ਅਲਟੀਮੇਟਲੀ ਧਿਆਨ ਰੱਖਣਾ ਪੈਣਾ, ਹੋਰ ਕੋਈ ਐਸਾ ਪ੍ਰਬੰਧ ਸਿਸਟਮ ਦੀ ਬਹੁਤੀ ਆਸ ਹੈ ਨਹੀਂ ਆਪਣੇ ਸਿਸਟਮ ਚ ਕਿ ਇਹਨੂੰ ਕੋਈ ਦਰੁਸਤ ਕਰਨ ਵਾਲੀ ਕੋਈ ਬਾਹਰੀ ਤਾਕਤ ਜਾਂ ਸਰਕਾਰਾਂ ਦਾ, ਵੈਸੇ ਹੀ ਆਪਾਂ ਰੈਡ ਟੇਪ ਦੇ ਨਾਂ ਤੇ ਹਟਾਈ ਜਾਂਦੇ ਹਾਂ ਕਿ ਕੋਈ ਅਥਾਰਟੀ ਨਹੀਂ ਹੈ ਤੀਜੀ ਧਿਰ ਤੇ ਸਿਰਫ ਹੁਣ ਹਰ ਗੱਲ ਦੇ ਵਿਚ ਤੁਹਾਨੂੰ ਮੋਟੇ ਤੌਰ ਤੇ ਇਹ ਕਹਿੰਦੇ ਆ ਕਿ ਤੁਸੀਂ ਆਪ ਦੇਖ ਕੇ ਫੈਸਲਾ ਕਰੋ, ਔਰ ਤੁਸੀਂ ਹਰ ਗੱਲ ਦੇ ਐਕਸਪਰਟ ਹੋ ਹੀ ਨਹੀਂ ਸਕਦੇ। ਇੱਕ ਯਾਰ ਕੁਝਾ ਲੈਣ ਜਾਣਾ ਉਹਦੇ ਲਈ ਬੰਦਾ ਕਿੰਨੀ ਕੁ ਰਿਸਰਚ ਕਰ ਲਊਗਾ? ਠੀਕ ਹੈ ਜੀ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਉਹਦੇ ਕੋਲ ਵਸੀਲੇ ਘੱਟ ਹੈ ਗਿਆਨ ਦੇ, ਉਹ ਹਰ ਚੀਜ਼ ਦੇ ਉੱਤੇ ਰਿਸਰਚ ਨਹੀਂ ਕਰ ਸਕਦਾ, ਤਾਂ ਉਹਦੇ ਨਾਲ ਠੱਗੀ ਮਾਰ ਲਈ ਜਾਵੇ। ਸੋ ਠੱਗੀ ਮਾਰਨਾ ਹੌਲੀ ਹੌਲੀ ਅਪਰਾਧ ਰਹਿਣਾ ਹੀ ਨਹੀਂ, ਇਹਨੂੰ ਸਮਾਰਟ ਵਰਕ ਕਹਿਣ ਲੱਗ ਜਾਣਗੇ। ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਡੇ ਸ਼ਬਦਾਵਲੀਆਂ ਆਉਂਦੇ ਸਮੇਂ ਦੇ ਵਿਚ ਜ਼ਰੂਰ ਬਦਲਣੀਆਂ ਨੇ, ਕਿਉਂਕਿ ਇਹ ਚੀਜ਼ਾਂ ਹਾਵੀ ਹੁੰਦੀਆਂ ਜਾਂਦੀਆਂ ਨੇ। ਸ਼ਰਿਊਡ ਹੋਣਾ, ਕਪਟੀ ਹੋਣਾ, ਹੁਣ ਇਹ ਸਾਰੀ ਕੈਟਾਗਰੀ ਨੂੰ ਸਮਾਰਟ ਹੋਣਾ ਉਹਦੇ ਵਿਚ ਪਾਇਆ ਜਾ ਰਿਹਾ, ਸ਼ਬਦਾਂ ਦੇ ਅਰਥ ਬਦਲੇ ਜਾ ਰਹੇ ਨੇ। ਖੈਰ, ਗੱਲਬਾਤ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਹੀ ਚੱਲਦਾ ਰੱਖਦੇ ਹਾਂ ਜੀ, ਇੱਕ ਛੋਟੀ ਜੀ ਬ੍ਰੇਕ ਲੈ ਲਈਏ।
ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ।
ਤੇ ਇੱਕ ਓਨਟੈਰੀਓ ਦੀ ਖਬਰ ਇਹ ਹੈ ਕਿ ਬਜਟ ਦੇ ਨਾਲ ਜੁੜੀ ਹੋਈ ਆ ਸਾਡੇ, ਕਿ ਬਜਟ ਦਾ ਪੇਸ਼ ਕੀਤਾ ਗਿਆ, ਉਹਦੇ ਵਿਚ ਕੱਲ ਪ੍ਰਾਪਰਟੀ ਟੈਕਸ ਵਾਧੇ ਦੀ ਗੱਲ ਵੀ ਆਪਣੇ ਮੂਹਰੇ ਆਈ ਸੀ ਕਿ ਪ੍ਰਾਪਰਟੀ ਟੈਕਸ ਦੇ ਵਿਚ ਵਾਧਾ ਹੋਊਗਾ, ਤੇ ਉਹ ਵਾਧਾ ਹੁਣ ਆਲਮੋਸਟ ਐਲਾਨਿਆ ਜਾ ਚੁੱਕਿਆ। ਹੁਣ ਗੱਲ ਹੈ ਕਿ ਨਾਲ ਨਾਲ ਕਟੌਤੀਆਂ ਵੀ ਕੀਤੀਆਂ ਗਈਆਂ ਕਿ ਅਸੀਂ ਜਿੰਨਾ ਸਾਡੇ ਖਰਚੇ ਆ, ਜਿੰਨਾ ਡੈਫੀਸਿਟ ਆ 1.9 ਬਿਲੀਅਨ ਡਾਲਰ ਦਾ, ਤੇ ਉਹਨੂੰ ਘੱਟ ਕਰਨ ਲਈ 1.8 ਆਈ ਬਿਲੀਵ ਕਿ ਉਹਨੂੰ ਘੱਟ ਕਰਨ ਵਾਸਤੇ ਸਾਡੇ ਕੋਲੇ ਸਿਰਫ ਤੇ ਸਿਰਫ ਟੈਕਸ ਵਧਾ ਕੇ ਕੰਮ ਨਹੀਂ ਚੱਲਣਾ, ਸਾਨੂੰ ਕੁਝ ਸਰਵਿਸਿਸ ਦੇ ਵਿੱਚ ਵੀ ਕਟੌਤੀ ਕਰਨੀ ਪੈਣੀ ਹੈ, ਜਿਵੇਂ ਵਿੰਡਰੋਜ਼ ਦੀ ਗੱਲ ਵੀ ਆਈ ਸੀ ਕਿ ਅਸੀਂ ਹੁਣ ਬਰਫ਼ ਇੱਕ ਵਾਰੀ ਚੱਕ ਕੇ ਘਰਾਂ ਮੂਹਰੇ ਸਿੱਟਦੇ ਆ ਤੇ ਘਰਾਂ ਮੂਹਰੇ ਜੇ ਜਾ ਕੇ ਡਿੱਗਦੀ ਆ, ਅੱਗੇ ਉਹਨੂੰ ਸਾਫ਼ ਕਰਦੇ ਸੀ ਕਿ ਕਿਸੇ ਦਾ ਡਰਾਈਵ ਵੇ ਬਲੋਕ ਨਾ ਹੋਵੇ, ਹੁਣ ਕਹਿੰਦੇ ਪੈਸੇ ਘੱਟ ਆ ਕਿੱਲਾ ਤਾਂ ਹੁਣ ਡਰਾਈਵ ਵੇ ਬਲੋਕ ਹੁੰਦਾ ਹੋਵੇ, ਅਸੀਂ ਆਪਣੀ ਸਰਕਾਰੀ ਸੜਕ ਸਾਫ਼ ਕਰ ਲਈ, ਭਵਾਂ ਚੱਕ ਕੇ ਆਪਣਾ ਕੂੜਾ ਬਾਹਰ ਸਿੱਟਤਾ। ਇਸੇ ਤਰ੍ਹਾਂ ਹੀ ਮੈਨੂੰ ਇਹ ਦੱਸੋ ਵੀ ਕੀ ਮੈਂ ਆਪਣੇ ਡਰਾਈਵ ਵੇ ਤੋਂ ਚੱਕ ਕੇ ਬਰਫ਼ ਸਰਕਾਰ ਦੀ ਸੜਕ ਤੇ, ਸਰਕਾਰ ਤਾਂ ਕੋਈ ਚੀਜ਼ ਦੀ ਅਲਟੀਮੇਟਲੀ ਰਮਨਜੀਤ ਹੀ ਹੈ, ਪਰ ਜੇ ਉਹ ਸੁੱਟੇ ਉਹ ਤਾਂ ਵੀ ਨੁਕਸਾਨ ਮੇਰਾ ਹੀ ਹੋਣਾ, ਪਰ ਫੇਰ ਵੀ ਆਪਣੇ ਗੁੱਸੇ ਚ ਜੇ ਆਪਾਂ ਕਹਿ ਵੀ ਦਈਏ ਕਿ ਚੰਗਾ ਫਿਰ ਅਸੀਂ ਇੱਥੋਂ ਚੱਕ ਕੇ ਉਧਰ ਸਿੱਟ ਦਿੰਦੇ ਹਾਂ, ਉਦੋਂ ਉਹ ਅਪਰਾਧ ਬਣ ਜਾਂਦਾ। ਉਦੋਂ ਪੂਰੀ ਕਾਰਵਾਈ ਕਰਨ ਲਈ 2-3 ਗੱਡੀਆਂ ਤੁਹਾਡੇ ਘਰ ਭੇਜਣੀਆਂ, ਪੁਲਿਸ ਨੂੰ ਭੇਜਣਾ, ਹੋਰ ਨੂੰ ਭੇਜਣਾ, ਜਮਾਂ ਵੀ ਔਖਾ ਨਹੀਂ। ਉਹਦੇ ਲਈ ਇਹਨਾਂ ਕੋਲ ਬਜਟ ਹੈਗੇ ਆ, ਇਕੱਲੇ ਬੰਦੇ ਦੇ ਮਗਰ ਵੀ 4 ਗੱਡੀਆਂ ਭੇਜ ਸਕਦੇ ਆ, ਪਰ ਉਹਦੇ ਘਰੋਂ ਬਰਫ਼ ਹਟਾਉਣ ਵਾਸਤੇ ਇੱਕ ਟਰੱਕ ਵੀ ਹੈ ਨੀਗਾ। ਸੋ ਇਹ ਕਹਾਣੀ ਆ, ਤੇ ਹੁਣ ਆਪਣੀ ਕਹਾਣੀ ਇਕੱਲੀ ਇੱਥੇ ਨੀ ਖੜੀ। ਹੁਣ ਕਹਿੰਦੇ ਆ ਕਿ $85.5 million ਦਾ ਜੋ ਕੱਟ ਲੱਗਿਆ ਓਨਟੈਰੀਓ ਦਾ, ਉਹ ਮਿਊਨਸਪੈਲਿਟੀਜ਼ ਬਜਟ ਦੇ ਵਿੱਚ, ਤੇ ਉਹਦੇ ਕਰਕੇ ਹੁਣ ਇਹ ਆ ਕਿ ਜਿਹੜਾ $10 a day ਚਾਈਲਡ ਕੇਅਰ ਪ੍ਰੋਗਰਾਮ ਹੈ, ਉਹਨਾਂ ਐਸੋਸੀਏਟਸ ਨੇ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦੀਆਂ ਸਰਵਿਸਿਸ ਪ੍ਰਭਾਵਿਤ ਹੋਣਗੀਆਂ, ਉਹ ਬੱਚਿਆਂ ਨੂੰ ਪਹਿਲਾਂ ਵਰਗੀ ਕੇਅਰ ਨਹੀਂ ਦੇ ਸਕਣਗੇ। ਮਿਊਨਿਸਪਲ ਸਟਾਫ ਐਡਮਿਨਿਸਟਰ ਕਰਦਾ ਚਾਈਲਡ ਕੇਅਰ ਸਿਸਟਮ ਨੂੰ ਅਕਰੋਸ ਓਨਟੈਰੀਓ, ਪੂਰੇ ਓਨਟੈਰੀਓ ਦੇ ਵਿੱਚ ਇਹ ਮਾਮਲਾ। ਸੋ ਆਪਣੇ ਜਿਹੜੇ ਲੋਕਲ ਬਜਟ ਹੈ ਉਹ ਤਾਂ ਆਪਾਂ ਕੱਲ ਸੁਣੇ ਲਿਆ, ਪਰ ਜਿਹੜਾ ਹੁਣ ਉਸ ਬਜਟ ਨਾਲ ਮਿਊਨਸਪੈਲਿਟੀ ਨੇ ਇਫੈਕਟ ਹੋਣਾ, ਉਸ ਮਿਊਨਸਪੈਲਿਟੀ ਦੇ ਨਾਲ ਚਾਈਲਡ ਕੇਅਰ ਨੇ ਇਫੈਕਟ ਹੋਣਾ, ਅੱਜ ਅਸੀਂ ਉਸ ਐਂਗਲ ਤੋਂ ਗੱਲ ਕਰ ਰਹੇ ਹਾਂ। ਸੋ ਸਟੀਵਨ ਲੀਚੀ ਸਾਡੇ ਐਜੂਕੇਸ਼ਨ ਮਿਨਿਸਟਰ ਨੇ, ਤੇ ਉਹਨਾਂ ਨੂੰ ਹੁਣ ਬੇਨਤੀ ਹੈ ਸਟਾਫ ਦੇ ਵੱਲੋਂ ਕੀਤੀ ਜਾ ਰਹੀ ਹੈ, ਜਾਂ ਉਹਨਾਂ ਦੇ ਮੂਹਰੇ ਇਹ ਸਿਚੁਏਸ਼ਨ ਰੱਖੀ ਜਾ ਰਹੀ ਹੈ ਕਿ $85.5 million ਦੇ ਜਿਹੜੇ ਕੱਟ ਨੇ ਬਜਟ ਚ, ਤੇ ਉਹਨਾਂ ਕਰਕੇ ਇਹ $10 a day ਚਾਈਲਡ ਕੇਅਰ ਪ੍ਰੋਗਰਾਮ ਹੈ, ਇਹ ਹੁਣ ਖਤਰੇ ਦੇ ਵਿੱਚ, ਰਿਸਕ ਦੇ ਵਿੱਚ ਪੈ ਗਿਆ। ਓਨਟੈਰੀਓ ਮਿਊਨਸਪਲ ਸੋਸ਼ਲ ਸਰਵਿਸਿਸ ਐਸੋਸੀਏਸ਼ਨ ਹੈ, ਇਹਨਾਂ ਨੇ ਇੱਕ ਲੈਟਰ ਲਿਖਿਆ ਮਿਨਿਸਟਰ ਨੂੰ, ਤੇ ਉਹਦੇ ਵਿੱਚ ਗੱਲ ਆਖੀ ਕਿ ਇਹ ਜਿਹੜਾ ਨੈਸ਼ਨਲ ਪ੍ਰੋਗਰਾਮ ਹੈ ਜਿਹਦੇ ਵਿੱਚ ਓਨਟੈਰੀਓ ਨੇ ਵੀ ਭਾਗੀਦਾਰੀ ਲਈ, ਸ਼ਮੂਲੀਅਤ ਲਈ ਆਪਣੀ ਰਜ਼ਾਮੰਦੀ ਸਹਿਮਤੀ ਦਿੱਤੀ ਸੀ ਸਾਲ 2022 ਦੇ ਵਿੱਚ, ਸੋ ਇਹਦੇ ਵਿੱਚ ਸਿਗਨੀਫੀਕੈਂਟ ਅਮਾਊਂਟ ਆਫ ਐਡੀਸ਼ਨਲ ਵਰਕ ਫਾਰ ਮਿਊਨਸਪਲ ਚਾਈਲਡ ਕੇਅਰ ਐਡਮਿਨਿਸਟ੍ਰੇਟਰਸ ਐਂਡ ਨਾਓ ਇਜ਼ ਐਟ ਦਾ ਟਾਈਮ ਟੂ ਕੱਟ ਦੇਅਰ ਫੰਡਿੰਗ। ਕਹਿੰਦੇ ਹੁਣ ਅਸੀਂ ਆਪਣੇ ਇਹਦੇ ਵਿੱਚ ਐਡਮਿਨਿਸਟ੍ਰੇਟਰ ਦਿੱਤੇ ਹੋਏ ਸੀਗੇ, ਇਹਨੂੰ ਚਲਾਉਣ ਲਈ ਮਿਊਨਸਪੈਲਿਟੀ ਦਾ ਸਟਾਫ ਦਿੱਤਾ ਹੁੰਦਾ ਸੀ, ਹੁਣ ਇਹ ਸੇਵਾਵਾਂ ਕਿੱਦਾਂ ਕਿੱਦਾਂ ਪ੍ਰਭਾਵਿਤ ਹੋਣਗੀਆਂ। ਇੱਕ ਤਾਂ ਐਡਮਿਨਿਸਟ੍ਰੇਟਿਵ ਫੰਡਿੰਗ ਦੇ ਕਰਕੇ ਸਰਵਿਸ ਡਿਲੇ ਹੋਣਗੀਆਂ, ਅਡੀਸ਼ਨਲ ਕਾਸਟ ਮਿਊਨਸਪੈਲਿਟੀਜ਼ ਦੇ ਉੱਤੇ ਵੱਧ ਜਾਊਗੀ, ਠੀਕ ਹੈ ਜੀ। ਤੇ ਇਟ ਪੁੱਟ ਐਟ ਰਿਸਕ ਸਕਸੈਸਫੁਲ ਐਂਡ ਫੁੱਲ ਇੰਪਲੀਮੈਂਟੇਸ਼ਨ ਵਿਚ ਵਿਲ ਹੈਵ ਅ ਨੈਗੇਟਿਵ ਇੰਪੈਕਟ ਆਨ ਚਿਲਡਰਨਸ ਐਂਡ ਦੇਅਰ ਫੈਮਲੀਜ਼। ਤੇ ਓਨਟੈਰੀਓ ਇਜ਼ ਦੀ ਓਨਲੀ ਪ੍ਰੋਵਿੰਸ ਦੈਟ ਮੈਂਡੇਟਿਡ ਰੋਲ ਫਾਰ ਮਿਊਨਸਪੈਲਿਟੀਜ਼ ਇਨ ਡਿਲੀਵਰਿੰਗ ਚਾਈਲਡ ਕੇਅਰ ਐਂਡ ਦ ਸਿਸਟਮ ਮੈਨੇਜਰਸ ਐਟ ਮਿਊਨਸਪੈਲਿਟੀਜ਼ ਹੈਵ ਅ ਸੈਂਟਰਲ ਰੋਲ ਇਨ ਪਲੈਨਿੰਗ ਫੰਡਿੰਗ ਐਡਮਿਨਿਸਟਰਿੰਗ ਚਾਈਲਡ ਕੇਅਰ ਸਰਵਿਸਿਸ। ਸੋ ਇਹ ਲਗਭਗ ਹਰ ਪੱਧਰ ਦੇ ਉੱਤੇ ਚਾਈਲਡ ਕੇਅਰ ਸਿਸਟਮ ਦੇ ਵਿੱਚ ਮਿਊਨਸਪੈਲਿਟੀ ਦਾ ਯੋਗਦਾਨ ਹੈ, ਤੇ ਮਿਊਨਸਪੈਲਿਟੀ ਜਿਵੇਂ ਫੰਡਾਂ ਦੀ ਘਾਟ ਦੀ ਗੱਲ ਕਰ ਰਹੀ ਹੈ, ਤੇ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਟੈਕਸ ਭਰਨ ਨੂੰ ਤੁਸੀਂ ਤਿਆਰ, ਤੇ ਸਰਵਿਸਿਸ ਵੀ ਤੁਹਾਡੀਆਂ ਕੱਟੀਆਂ ਜਾ ਰਹੀਆਂ ਨੇ। ਇਹ ਸਿਸਟਮ ਜਿਸ ਤਰ੍ਹਾਂ ਵੀ ਚਲਾਇਆ ਜਾ ਰਿਹਾ, ਚਾਹੇ ਤੁਸੀਂ ਇੱਕ ਨੂੰ ਵੋਟ ਪਾਓ ਚਾਹੇ 2 ਨੂੰ, ਇਹ ਗੱਲਬਾਤ ਉੱਥੇ ਰਹਿਣੀ ਹੈ। ਕੱਲ ਰਾਤ ਮੈਂ ਇਹਦੇ ਵਾਸਤੇ ਇੱਕ ਸ਼ਬਦ ਘੜਿਆ ਸੀ, ਮੈਨੂੰ ਨਹੀਂ ਸੀ ਪਤਾ ਕਿ ਸਵੇਰੇ ਇਹੀ ਖ਼ਬਰ ਮੈਨੂੰ ਪੜ੍ਹਨੀ ਪੈ ਜਾਣੀ ਹੈ। ਉਹ ਇਹ ਸੀਗਾ ਕਿ ਡੌਂਕੀ ਐਂਡ ਡੰਗ ਸਟੋਰੀ ਸੁਣਾ ਦਿੰਦਾ ਮੈਂ ਤੁਹਾਨੂੰ ਇਹਦੇ ਨਾਲ। ਡੰਕੀ ਦਾ ਤਾਂ ਮਾਮਲਾ ਇਹ ਹੈ ਕਿ ਕਿਸੇ ਦੇ ਗਧਾ ਬੰਨਿਆ, ਹੁਣ ਉਹਦੀ ਲਿੱਦ ਦੀ ਸਮੱਸਿਆ, ਕੋਈ ਲਿੱਦ ਨੂੰ ਇਧਰੋਂ ਕੱਢਦਾ, ਕੋਈ ਲਿੱਦ ਨੂੰ ਉਧਰੋਂ ਚੱਕਣ ਦੀ ਗੱਲ ਕਰਦਾ, ਕੋਈ ਕਹਿੰਦਾ, ਪਰ ਗਧੇ ਨੂੰ ਕਹਿੰਦੇ ਹਟਾਉਣਾ ਨਹੀਂ ਹੈ। ਜੇ ਗਧਾ ਉਥੋਂ ਹਟਾਓਗੇ ਫਿਰ ਉਹਦੀ ਲਿੱਦ ਵੀ ਸਾਂਭੀ ਜਾਊਗੀ ਉਹਦੇ ਨਾਲ ਹੀ, ਪਰ ਜੇ ਤੁਸੀਂ ਕਹੋ ਵੀ ਗਧਾ ਤਾਂ ਇੱਥੇ ਹੀ ਰਹੇਗਾ, ਹੁਣ ਮੈਨੂੰ ਦੱਸੋ ਵੀ ਲਿੱਦ ਦਾ ਕੀ ਇੰਤਜ਼ਾਮ ਕਰਨ, ਤਾਂ ਫਿਰ ਨਹੀਂ ਹੋਣੀ, ਠੀਕ ਹੈ ਨਾ। ਸੋ ਯੂ ਹੈਵ ਟੂ ਰਿਮੂਵ ਦਾ ਡੰਕੀ ਟੂ ਰਿਮੂਵ ਦਾ ਡੰਗ, ਤੇ ਜੇ ਤੁਸੀਂ ਉਹਨੂੰ ਰਸੋਈ ਕੋਲੇ ਬੰਨ ਰੱਖਿਆ ਫਿਰ ਸਮਝ ਲਓ ਤੁਹਾਡੇ ਕੋਲ ਇਹ ਗੰਦ ਪਿਆਈ ਰਹਿਣਾ। ਸੋ ਹੁਣ ਵੀ ਸਾਡਾ ਸਿਸਟਮ ਹੈ ਜਿਹੜਾ ਉਹ ਇੱਕ ਧਿਰ ਉਹਨੂੰ ਇੱਕ ਕਿੱਲੇ ਨਾਲ ਬੰਨ ਦਿੰਦੀ ਹੈ, ਦੂਜੇ ਕਿੱਲੇ ਨਾਲ ਆ ਕੇ ਬੰਨ ਦਿੰਦੀ ਹੈ, ਗੱਲ ਉੱਥੇ ਹੀ ਆ। ਦੇ ਆਲ ਵਰਕ ਇਨ ਦ ਸੇਮ ਇਕਨੋਮਿਕ ਮਾਡਲ, ਤੇ ਉਸ ਇਕਨੋਮਿਕ ਮਾਡਲ ਦੇ ਵਿੱਚ ਸਾਰੀਆਂ ਕਟੌਤੀਆਂ ਜਨਤਾ ਦੀਆਂ, ਤੇ ਮਨ ਮਰਜ਼ੀ ਦਾ ਟੈਕਸ ਵੀ ਜੇ ਵਸੂਲਣਾ ਤਾਂ ਉਹ ਜਨਤਾ ਤੋਂ ਲਿਆ ਜਾ ਸਕਦਾ, ਹੋਰ ਬੰਦੇ ਆਪਣੇ ਉੱਪਰ ਟੈਕਸ ਦਾ ਬੋਝ ਆਉਣੇ ਨਹੀਂ ਦਿੰਦੇ। ਤੇ ਬੈਸਟ 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 ਐਗਜ਼ਾਮਪਲ 2 ਦੁਨੀਆਂ ਦੇ ਵੱਡੇ ਅਮੀਰ, ਇੱਕ ਡੋਨਲਡ ਟਰੰਪ ਹੋਰੀ ਜਿਨ੍ਹਾਂ ਨੇ $750 ਟੈਕਸ ਭਰਿਆ ਸੀ, ਤੇ ਇੱਕ ਵਾਰਨ ਬਫੇਟ ਵਾਰਨ ਬਫੇਟ ਨੇ ਕਿਹਾ ਕਿ ਮੇਰੀ ਕੰਪਨੀਆਂ ਦੇ ਵਿੱਚ ਕੰਮ ਕਰਦੀਆਂ ਮੁਲਾਜ਼ਮਾਂ ਵੀ ਕਰਦੀਆਂ ਜਾਂ ਕਰਦੇ ਘੱਟ ਤੋਂ ਘੱਟ ਤਨਖਾਹ ਤੇ ਜਿਹੜੇ ਮੁਲਾਜ਼ਮ ਵੀ ਕੰਮ ਕਰਦੇ ਆ ਉਹ ਆਪਣੀ ਤਨਖਾਹ ਦੇ ਅਨੁਪਾਤ ਵਿਚ ਜਾਂ ਰੇਸ਼ੋ ਦੇ ਵਿਚ ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਟੈਕਸ ਭਰਦੇ ਆ। ਅਸੀਂ ਆਪਣੇ ਟੈਕਸ ਡਾਲਰ ਸਭ ਤੋਂ ਵੱਧ ਕਟਵਾਉਂਦੇ ਆ ਪਰ ਸਾਨੂੰ ਕੁਝ ਨਹੀਂ ਮਿਲਦਾ। ਅਸੀਂ ਇਨਕਮ ਟੈਕਸ ਵੀ ਕਟਾਉਂਦੇ ਆ, ਚੀਜ਼ਾਂ ਦੇ ਭਾਅ ਵੀ ਸਾਨੂੰ ਉਹੀ ਪੈਂਦੇ ਨੇ ਤੇ ਨਾ ਹੀ ਸਾਡੇ ਕੋਲ ਆਫਸ਼ੋਰ ਪੈਸੇ ਲੈ ਕੇ ਜਾਣ ਦਾ ਕੋਈ ਵਸੀਲਾ। 250 ਬਿਲੀਅਨ ਡਾਲਰ ਦੇ ਕੋਲ ਸਾਲਾਨਾ ਇਹ ਜਿਹੜੇ ਟੈਕਸ ਕਟੌਤੀਆਂ ਨੇ ਇਹ ਉਨ੍ਹਾਂ ਵਿਚੋਂ ਜਾਂ ਟੈਕਸ ਚੋਰੀ ਹੈ, ਟੈਕਸ ਇਵੇਜਨ ਦੇ ਮਾਮਲੇ। ਕੈਨੇਡਾ ਦੀ ਇਕ ਮੋਟੀ ਜੀ ਐਵਰੇਜ ਇਹ ਪਈ ਹੈ। ਅਸੀਂ ਪਿਛਲੇ ਹਫ਼ਤੇ ਉਹ ਸਾਰਾ ਟੈਕਸ ਸਟਰਕਚਰ ਕੱਢ ਕੇ ਦੇਖਿਆ ਸੀਗਾ ਕਿ ਟ੍ਰਿਲੀਅਨਸ ਆਫ ਡਾਲਰ ਬਣ ਜਾਂਦੇ ਆ ਜੇ ਅਲੱਗ ਅਲੱਗ ਢੰਗਾਂ ਦੇ ਪ੍ਰੋਗਰਾਮਾਂ ਦੇ ਉੱਤੇ ਨਿਗਾਹ ਮਾਰ ਕੇ ਵੇਖੀ ਜਾਵੇ। ਖੈਰ, ਖ਼ਬਰਾਂ ਦਾ ਸਿਲਸਿਲਾ ਹੁਣ ਅਸੀਂ ਇੱਥੇ ਰੋਕਦੇ ਹਾਂ ਜੀ ਤੇ ਅੱਜ ਦੀਆਂ ਇੰਨੀਆਂ ਕੀ ਆ। ਹੁਣ ਤੁਹਾਡੇ ਲਈ ਪੇਸ਼ ਹੋਣਗੀਆਂ ਅੰਤਰਰਾਸ਼ਟਰੀ ਖ਼ਬਰਾਂ। ਖ਼ਬਰਾਂ ਤੋਂ ਬਾਅਦ ਫਿਰ ਮੈਂ ਕੋਈ ਨਾ ਕੋਈ ਆਈਟਮ ਲੱਭ ਕੇ ਜਾਂ ਮੈਂ ਇੱਕ ਆਡੀਓ ਫੀਚਰ ਲੱਭਿਆ ਉਹ ਤੁਹਾਡੇ ਲਈ ਪਲੇ ਕਰਾਂਗੇ। ਪਹਿਲਾਂ ਖ਼ਬਰਾਂ।
770 AM ਖ਼ਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਲਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖ਼ਬਰਾਂ ਤੇ। ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਹੋਰ ਵਿਦਿਆਰਥੀ ਦੀ ਮੌਤ, ਮਹੀਨੇ ਚ ਚੌਥਾ ਮਾਮਲਾ। ਉੱਤਰੀ ਕੋਰੀਆ ਨੇ ਕਈ ਕਰੂਜ਼ ਮਿਜ਼ਾਇਲਾਂ ਦੀ ਪਰਖ ਕੀਤੀ। ਪਾਕਿਸਤਾਨ ਚ ਸੁਪਰੀਮ ਕੋਰਟ ਨੇ ਨਾਮਜ਼ਦਗੀ ਪੱਤਰ ਖਾਰਜ ਕਰਨ ਖਿਲਾਫ਼ ਇਮਰਾਨ ਦੀ ਪਟੀਸ਼ਨ ਮੋੜੀ। ਅਮਰੀਕਾ ਵੱਲੋਂ H-1B EB-5 ਸਮੇਤ ਗੈਰ ਪ੍ਰਵਾਸੀ ਵੀਜ਼ਾ ਦਰਾਂ ਵਿਚ ਭਾਰੀ ਵਾਧਾ। ਅਮਰੀਕਾ ਵੱਲੋਂ ਭਾਰਤ ਨੂੰ 31 ਜੰਗੀ ਡਰੋਨ ਦੇਣ ਦੀ ਮਨਜੂਰੀ। ਕੈਨੇਡਾ ਚ ਸਰੀ ਚ ਮਰਹੂਮ ਵੱਖਵਾਦੀ ਲੀਡਰ ਦੇ ਸਾਥੀ ਦੇ ਘਰ ਤੇ ਚੱਲੀਆਂ ਗੋਲੀਆਂ। ਮੁੰਬਈ ਚ ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਪੁਲਿਸ ਚੌਕਸ ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਉਧਰ ਅਮਰੀਕੀ ਪੁਲਿਸ ਹੋਈਓ ਵਿਚ ਭਾਰਤੀ ਅਮਰੀਕੀ ਵਿਦਿਆਰਥੀ ਦੀ ਮੌਤ ਦੀ ਜਾਂਚ ਕਰ ਰਹੀ ਹੈ। ਇਹ ਇਕ ਮਹੀਨੇ ਵਿਚ ਦੇਸ਼ ਵਿਚ ਅਜਿਹਾ ਚੌਥਾ ਮਾਮਲਾ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਅੱਜ ਕਿਹਾ ਕਿ ਸਿਨਸਿਨਾਟੀ ਵਿਚ ਲਿੰਡਨ ਸਕੂਲ ਆਫ਼ ਬਿਜ਼ਨਸ ਦੇ ਵਿਦਿਆਰਥੀ ਸ੍ਰੀ ਏਸ ਰੈਡੀ ਵਿਨੇਗਰੀ ਦੀ ਮੌਤ ਵਿਚ ਕੋਈ ਗੜਬੜੀ ਦਾ ਸ਼ੱਕ ਨਹੀਂ ਹੈ। ਉਧਰ ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਅੱਜ ਆਪਣੇ ਪੱਛਮੀ ਤੱਟ ਨੇੜੇ ਜਲ ਖੇਤਰ ਚ ਕਈ ਕਰੂਜ਼ ਮਿਜ਼ਾਇਲਾਂ ਦਾਗੀਆਂ। ਉੱਤਰੀ ਕੋਰੀਆ ਨੇ ਇਹ ਕਦਮ ਅਮਰੀਕਾ ਦੱਖਣੀ ਕੋਰੀਆ ਤੇ ਜਾਪਾਨ ਨਾਲ ਵੱਧ ਦੇ ਤਣਾਅ ਕਾਰਨ ਚੁੱਕਿਆ ਹੈ ਅਤੇ ਲਗਾਤਾਰ ਹਥਿਆਰਾਂ ਦਾ ਪ੍ਰੀਖਣ ਕਰ ਰਿਹਾ ਹੈ। ਇਸ ਪ੍ਰੀਖਣ ਤੋਂ ਪਹਿਲਾਂ ਸਰਕਾਰੀ ਮੀਡੀਆ ਨੇ ਖ਼ਬਰ ਚ ਕਿਹਾ ਸੀ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪੱਛਮੀ ਜੰਗੀ ਵਿਹੜੇ ਕਾਰਖਾਨੇ ਦਾ ਦੌਰਾ ਕੀਤਾ ਅਤੇ ਨਵੇਂ ਜੰਗੀ ਜਹਾਜ਼ਾਂ ਦੇ ਨਿਰੀਖਣ ਦਾ ਜਾਇਜ਼ਾ ਲਿਆ। ਉਧਰ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅੱਜ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 2 ਸੀਟਾਂ ਤੋਂ ਨਾਮਜ਼ਦਗੀ ਪੱਤਰ ਨਾਮਨਜੂਰ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਾਪਸ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨ ਵਿਚਲੀਆਂ ਖਾਮੀਆਂ ਦੂਰ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਜੇਲ੍ਹ ਚ ਬੰਦ ਪਾਕਿਸਤਾਨੀ ਤਹਿਰੀਕੇ ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖਾਨ ਦੇ ਪੰਜਾਬ ਸੂਬੇ ਦੇ ਲਾਹੌਰ ਵਿਚ ਮਿਆਂਵਾਲੀ ਜ਼ਿਲ੍ਹਿਆਂ ਤੋਂ ਨੈਸ਼ਨਲ ਅਸੈਂਬਲੀ ਦੇ 2 ਚੋਣ ਹਲਕਿਆਂ ਤੋਂ ਦਾਇਰ ਨਾਮਜ਼ਦਗੀ ਪੱਤਰ ਪਿਛਲੇ ਮਹੀਨੇ ਨੈਤਿਕ ਆਧਾਰ ਅਤੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਚ ਦੋਸ਼ੀ ਠਹਿਰਾਏ ਜਾਣ ਕਾਰਨ ਖਾਰਜ ਕਰ ਦਿੱਤੇ ਗਏ ਸਨ। ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਚ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਮਹਿੰਗੇ ਸਰਕਾਰੀ ਤੋਹਫੇ ਨੂੰ ਆਪਣੇ ਕੋਲ ਰੱਖਣ ਦਾ ਦੋਸ਼ ਲਾਇਆ ਗਿਆ ਸੀ। ਇਮਰਾਨ ਨੇ ਬੀਤੇ ਦਿਨ ਇਕ ਪਟੀਸ਼ਨ ਦਾਇਰ ਕਰਕੇ ਇਕ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ 2 ਹਲਕਿਆਂ ਤੋਂ ਚੋਣ ਲੜਨ ਲਈ ਯੋਗ ਐਲਾਨਿਆ ਜਾਵੇ। ਉਧਰ ਅਮਰੀਕਾ ਨੇ ਭਾਰਤੀਆਂ ਚ ਲੋਕ ਪ੍ਰਿਯ H-1B EB-5 ਵਰਗੇ ਗੈਰ ਪ੍ਰਵਾਸੀ ਵੀਜ਼ਿਆਂ ਦੀਆਂ ਫੀਸਾਂ ਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਸਾਲ 2016 ਤੋਂ ਬਾਅਦ ਪਹਿਲੀ ਵਾਰ ਇਹ ਵਾਧਾ ਕੀਤਾ ਜਾ ਰਿਹਾ ਜੋ ਕਿ ਅਪ੍ਰੈਲ ਤੋਂ ਲਾਗੂ ਹੋਵੇਗਾ। H-1B ਵੀਜ਼ਾ ਇਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀ ਨੂੰ ਵਿਦੇਸ਼ੀ ਕਰਮਚਾਰੀ ਨੂੰ ਵਿਸ਼ੇਸ਼ ਕਾਰੋਬਾਰ ਚ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ। ਇਸ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਜ਼ਰੂਰਤ ਹੁੰਦੀ ਹੈ। ਟੈਕਨੀਕਲ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ਨੀਤੀ ਤੇ ਨਿਰਭਰ ਹਨ। ਅਮਰੀਕੀ ਸਰਕਾਰ ਨੇ 1990 ਚ EB-5 ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਕਾਰੋਬਾਰ ਚ ਘੱਟੋ ਘੱਟ 5 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਲਈ ਆਪਣੇ ਅਤੇ ਆਪਣੇ ਪਰਿਵਾਰ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਹੈ। EB-5 ਪ੍ਰੋਗਰਾਮ ਅਮਰੀਕੀ ਕਰਮਚਾਰੀਆਂ ਨੂੰ ਨੌਕਰੀਆਂ ਦੇਣ ਚ ਮਦਦ ਕਰਦਾ ਹੈ। 1 ਅਪ੍ਰੈਲ ਤੋਂ ਲਾਗੂ ਹੋਣ ਜਾ ਰਹੀਆਂ ਦਰਾਂ ਅਨੁਸਾਰ ਫਾਰਮ ਲਈ 129 ਤਹਿਤ H-1B ਵੀਜ਼ਾ ਅਪਲਾਈ ਕਰਨ ਦੀ ਦਰ 460 ਅਮਰੀਕੀ ਡਾਲਰ ਤੋਂ ਵਧਾ ਕੇ 780 ਅਮਰੀਕੀ ਡਾਲਰ ਕਰ ਦਿੱਤੀ ਹੈ। H-1B ਪੰਜੀਕਰਨ ਦਰ ਅਗਲੇ ਸਾਲ ਤੋਂ 10 ਅਮਰੀਕੀ ਡਾਲਰ ਤੋਂ ਵਧਾ ਕੇ 215 ਅਮਰੀਕੀ ਡਾਲਰ ਹੋ ਜਾਵੇਗੀ। ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ L-1 ਵੀਜ਼ਾ ਦਰ 460 ਅਮਰੀਕੀ ਡਾਲਰ ਤੋਂ ਵਧਾ ਕੇ 1385 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ ਅਤੇ ਨਿਵੇਸ਼ਕ ਵੀਜ਼ੇ ਵੱਲੋਂ ਲੋਕਪ੍ਰਿਯ EB-5 ਵੀਜ਼ਾ ਦਰ 3675 ਅਮਰੀਕੀ ਡਾਲਰ ਵਧਾ ਕੇ 11160 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ। L-1 ਵੀਜ਼ਾ ਅਮਰੀਕਾ ਚ ਇਕ ਗੈਰ ਪ੍ਰਵਾਸੀ ਸ਼੍ਰੇਣੀ ਦਾ ਵੀਜ਼ਾ ਹੈ। ਇਹ ਕੌਮਾਂਤਰੀ ਕੰਪਨੀ ਨੂੰ ਆਪਣੇ ਵਿਦੇਸ਼ੀ ਦਫ਼ਤਰਾਂ ਚ ਕੁਝ ਕਰਮਚਾਰੀਆਂ ਨੂੰ ਅਸਥਾਈ ਤੌਰ ਤੇ ਅਮਰੀਕਾ ਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਉਧਰ ਬਾਈਡਨ ਪ੍ਰਸ਼ਾਸਨ ਨੇ ਭਾਰਤ ਨੂੰ 31 ਡਰੋਨ ਵੇਚਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਮੀਡੀਆ ਦੀ ਉਸ ਖ਼ਬਰ ਤੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਸਨੇ 3 ਅਰਬ ਡਾਲਰ ਦੇ ਸੌਦੇ ਤਹਿਤ ਭਾਰਤ ਨੂੰ 31 ਜੰਗੀ ਡਰੋਨਾਂ ਦੀ ਪ੍ਰਸਤਾਵਿਤ ਵਿਕਰੀ ਤੋਂ ਰੋਕ ਲਗਾ ਦਿੱਤੀ ਹੈ। ਅਮਰੀਕੀ ਸਰਕਾਰ ਨੇ ਡਰੋਨਾਂ ਦੀ ਵਿਕਰੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਅਮਰੀਕਾ ਨੇ ਕਿਹਾ ਹੈ ਕਿ ਕਿਸੇ ਰਸਮੀ ਨੋਟੀਫਿਕੇਸ਼ਨ ਤੋਂ ਪਹਿਲਾਂ ਹਥਿਆਰ ਤਬਾਦਲਾ ਪ੍ਰਕਿਰਿਆ ਨਾਲ ਜੁੜੇ ਸਵਾਲਾਂ ਤੇ ਗੌਰ ਕਰਨ ਲਈ ਕਾਂਗਰਸ ਮੈਂਬਰਾਂ ਨਾਲ ਰੁਟੀਨ ਚ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਕਿਹਾ ਕਿ ਪਿਛਲੇ ਸਾਲ ਜੂਨ ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇਤਿਹਾਸਕ ਦੌਰੇ ਸਮੇਂ ਡਰੋਨ ਸੌਦੇ ਦਾ ਐਲਾਨ ਕੀਤਾ ਗਿਆ ਸੀ, ਜਿਸ ਨਾਲ ਖਿੱਤੇ ਚ ਫੌਜੀ ਅਤੇ ਦੁਵੱਲਾ ਸਹਿਯੋਗ ਨੂੰ ਹੋਰ ਹੁਲਾਰਾ ਮਿਲੇਗਾ। ਉਧਰ ਮਾਰੇ ਗਏ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਸਾਥੀ ਸਿਮਰਨਜੀਤ ਸਿੰਘ ਦੇ ਸਰੀ ਸਿੱਧ ਘਰ ਤੇ ਕਈ ਗੋਲੀਆਂ ਚਲਾਈਆਂ ਗਈਆਂ। ਰਾਇਲ ਕੈਨੇਡੀਅਨ ਮਾਊਂਟ ਪੁਲਿਸ ਨੇ ਦੱਖਣੀ ਸਰੀ ਵਿਚ ਵਾਪਰੀ ਘਟਨਾ ਦੀ ਪੁਸ਼ਟੀ ਕੀਤੀ ਹੈ। ਹਮਲੇ ਚ ਕਿਸੇ ਵੀ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। RCMP ਨੇ ਕਿਹਾ ਕਿ 1 ਫਰਵਰੀ ਨੂੰ ਤੜਕੇ 1:30 ਵਜੇ ਸਰੀ ਦੇ ਰਿਹਾਇਸ਼ ਉਤੇ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਮੁੰਬਈ ਪੁਲਿਸ ਨੇ ਸ਼ਹਿਰ ਵਿਚ ਬੰਬ ਧਮਾਕੇ ਕਰਨ ਦੀ ਧਮਕੀ ਤੋਂ ਬਾਅਦ ਚੌਕਸੀ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਅੱਜ ਕਿਹਾ ਕਿ ਪੁਲਿਸ ਇਸ ਸੂਚਨਾ ਤੋਂ ਬਾਅਦ ਚੌਕਸ ਹੈ। ਵਰਲੀ ਸਥਿਤ ਟ੍ਰੈਫਿਕ ਕੰਟਰੋਲ ਰੂਮ ਨੂੰ ਬੀਤੀ ਰਾਤ 12:30 ਵਜੇ ਦੇ ਕਰੀਬ ਸੰਦੇਸ਼ ਮਿਲਿਆ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਮੁੰਬਈ ਵਿਚ ਧਮਾਕੇ ਹੋਣਗੇ ਕਿਉਂਕਿ ਦੇਸ਼ ਦੀ ਵਿੱਤੀ ਰਾਜਧਾਨੀ ਵਿਚ 6 ਥਾਵਾਂ ਤੇ ਬੰਬ ਰੱਖੇ ਗਏ ਹਨ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਧਰ ਗੁਜਰਾਂਵਾਲਾ ਜਮਾਤ ਇਸਲਾਮੀ ਦੇ ਆਗੂਆਂ ਤੇ ਪੁਲਿਸ ਵਿਚਾਲੇ ਤਕਰਾਰਬਾਜ਼ੀ ਹੋਈ। ਜਮਾਤ ਇਸਲਾਮੀ ਦੇ ਬੁਲਾਰੇ ਕੈਸਰ ਸ਼ਰੀਫ ਅਨੁਸਾਰ ਪੁਲਿਸ ਨੇ ਪੰਜਾਬ ਦੇ ਜਨਰਲ ਸਕੱਤਰ ਨਸਰੁੱਲਾ ਗੁਰਾਇਆ ਨਾਲ ਦੁਰਵਿਵਹਾਰ ਕੀਤਾ। ਪੁਲਿਸ ਜਮਾਤ ਇਸਲਾਮੀ ਨੂੰ ਰੈਲੀ ਕਰਨ ਤੋਂ ਰੋਕ ਰਹੀ ਹੈ। ਬੁਲਾਰੇ ਦਾ ਕਹਿਣਾ ਕਿ ਚੋਣ ਕਮਿਸ਼ਨ ਨੂੰ ਪੁਲਿਸ ਦੇ ਵਤੀਰੇ ਦਾ ਨੋਟਿਸ ਲੈਣਾ ਚਾਹੀਦਾ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਕਿ ਰੈਲੀ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਮਾੜੇ ਪ੍ਰਬੰਧਾਂ ਕਾਰਨ ਸਟੇਜ ਤੇ ਡਿੱਗਣ ਦਾ ਡਰ ਸੀ, ਇਸ ਲਈ ਇਸ ਨੂੰ ਰੋਕਿਆ ਗਿਆ। ਉਧਰ ਲਾਹੌਰ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਮੁਰਾਦ ਸੈਯਦ ਅਤੇ ਜੁਬੇਨ ਖਾਨ ਨਿਆਜ਼ੀ ਨੂੰ ਇਸ਼ਤਿਹਾਰੀ ਕਰਾਰ ਦਿੱਤਾ ਹੈ। ਅੱਤਵਾਦੀ ਵਿਰੋਧੀ ਅਦਾਲਤ ਦੇ ਜੱਜ ਨਵੀਦ ਇਕਬਾਲ ਨੇ ਪੁਲਿਸ ਨੂੰ ਬੇਨਤੀ ਤੇ ਸੁਣਵਾਈ ਕੀਤੀ। ATC ਲਾਹੌਰ ਨੇ ਮੁਰਾਦ ਸੈਯਦ, ਹਮਾਸ ਅਜ਼ਹਰ ਅਤੇ ਹੋਰਾਂ ਨੂੰ ਇਸ਼ਤਿਹਾਰੀ ਘੋਸ਼ਿਤ ਕੀਤਾ ਹੈ। ਅਦਾਲਤ ਨੇ ਮੁਸਲਿਮ ਲੀਗ ਐਨ ਦੇ ਦਫ਼ਤਰ ਨੂੰ ਸਾੜਨ ਦੇ ਮਾਮਲੇ ਵਿਚ ਦੋਵਾਂ ਮੁਲਜ਼ਮਾਂ ਨੂੰ ਸਾਥੀ ਕਰਾਰ ਦਿੱਤਾ ਹੈ। ਪੁਲਿਸ ਨੇ ਆਪਣੀ ਦਰਖਾਸਤ ਪੱਖ ਲਿਆ ਸੀ ਕਿ ਦੋਸ਼ੀ ਗ੍ਰਿਫ਼ਤਾਰ ਦੇ ਡਰੋਂ ਲੁਕ ਗਏ ਹਨ। ਉਧਰ ਪਾਕਿਸਤਾਨ ਪੀਪਲਜ਼ ਪਾਰਟੀ ਦੀ ਨੇਤਾ ਅਸੀਫਾ ਭੁੱਟੋ ਨੇ ਚੋਣ ਪ੍ਰਚਾਰ ਦੌਰਾਨ ਦਾਅਵਾ ਕੀਤਾ ਹੈ ਕਿ ਬਿਲਾਵਲ ਭੁੱਟੋ ਜ਼ਰਦਾਰੀ 30 ਲੱਖ ਘਰ ਬਣਾ ਕੇ ਲੋਕਾਂ ਨੂੰ ਮਾਲਕੀ ਹੱਕ ਦੇਣਗੇ। ਅਸੀਫਾ ਭੁੱਟੋ ਜ਼ਰਦਾਰੀ ਨੇ ਮੋਰੇ ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਲਾਵਲ ਭੁੱਟੋ ਜ਼ਰਦਾਰੀ ਹੜ੍ਹਾਂ ਦੌਰਾਨ ਉਨ੍ਹਾਂ ਦੇ ਨਾਲ ਖੜੇ ਸਨ। ਉਨ੍ਹਾਂ ਕਿਹਾ ਕਿ PPP ਤੁਹਾਡੇ ਔਖੇ ਸਮੇਂ ਵੀ ਤੁਹਾਡੇ ਨਾਲ ਹੈ, PPP ਤੁਹਾਡੀ ਰੋਜ਼ੀ ਰੋਟੀ ਬਾਰੇ ਸੋਚ ਰਹੀ ਹੈ। ਉਨ੍ਹਾਂ ਦੱਸਿਆ ਕਿ NICVD ਇਸ ਲਈ ਬਣਾਈ ਗਈ ਹੈ ਤਾਂ ਜੋ ਤੁਸੀਂ ਜਲਦੀ ਤੋਂ ਜਲਦੀ ਮੁਫ਼ਤ ਇਲਾਜ ਕਰਵਾ ਸਕੋ। ਉਧਰ ਸਟੇਟ ਬੈਂਕ ਆਫ ਪਾਕਿਸਤਾਨ ਨੇ ਕਿਹਾ ਕਿ ਰਵਾਇਤੀ ਅਤੇ ਇਸਲਾਮਿਕ ਬੈਂਕ ਨੇ ਓਪਨ ਮਾਰਕੀਟ ਸੰਚਾਲਨ ਵਿਚ 99,033 ਅਰਬ ਰੁਪਏ ਮੁਹੱਈਆ ਕਰਵਾਏ ਹਨ। ਸਟੇਟ ਬੈਂਕ ਦੇ ਬਿਆਨ ਮੁਤਾਬਕ ਰਵਾਇਤੀ ਬੈਂਕ ਨੂੰ 8,660 ਅਰਬ ਰੁਪਏ ਅਤੇ ਇਸਲਾਮਿਕ ਬੈਂਕ ਨੂੰ 273 ਅਰਬ ਰੁਪਏ ਦਿੱਤੇ ਗਏ ਹਨ। ਸਟੇਟ ਬੈਂਕ ਦਾ ਕਹਿਣਾ ਹੈ ਕਿ ਉਸਨੇ 22.07% ਦੀ ਦਰ ਨਾਲ 7 ਦਿਨਾਂ ਲਈ 394 ਅਰਬ ਰੁਪਏ, 22.06% ਦੀ ਦਰ ਨਾਲ 14 ਦਿਨਾਂ ਲਈ 222 ਅਰਬ ਰੁਪਏ ਦਿੱਤੇ ਅਤੇ 22.05% ਦੀ ਦਰ ਨਾਲ 28 ਦਿਨਾਂ ਲਈ 8,043 ਅਰਬ ਰੁਪਏ ਦਿੱਤੇ ਹਨ। ਸਟੇਟ ਬੈਂਕ ਦੇ ਸਾਰੇ ਮੁੱਲਾਂ ਦੇ ਨਵੇਂ ਕਰੰਸੀ ਨੋਟ ਪੇਸ਼ ਕਰਨ ਦਾ ਸਿਧਾਂਤਕ ਫੈਸਲਾ ਸਟੇਟ ਬੈਂਕ ਨੇ ਆਪਣੇ ਬਿਆਨ ਵਿਚ ਕੀਤਾ ਹੈ। ਉਸ ਨੇ ਕਿਹਾ ਕਿ ਇਸਲਾਮਿਕ ਬੈਂਕ ਨੂੰ 22.08% ਦੀ ਦਰ ਨਾਲ 7 ਦਿਨਾਂ ਲਈ 116 ਅਰਬ ਰੁਪਏ ਦਿੱਤੇ ਸਨ। ਸਟੇਟ ਬੈਂਕ ਮੁਤਾਬਕ ਇਸਲਾਮਿਕ ਬੈਂਕ ਨੂੰ 14 ਦਿਨਾਂ ਲਈ 22.07% ਦੀ ਦਰ ਨਾਲ 157 ਅਰਬ ਰੁਪਏ ਦਿੱਤੇ ਗਏ ਹਨ, ਜਦਕਿ ਇਸਲਾਮਿਕ ਬੈਂਕਾਂ ਵੱਲੋਂ 28 ਦਿਨਾਂ ਦੀ ਫੰਡਿੰਗ ਲਈ ਕੋਈ ਪੇਸ਼ਕਸ਼ ਨਹੀਂ ਆਈ। ਨੈਸ਼ਨਲ ਕ੍ਰਾਈਮ ਏਜੰਸੀ ਨੇ ਜਾਂਚ ਤੋਂ ਬਾਅਦ ਇੱਕ ਵਿਆਹੁਤਾ ਭਾਰਤੀ ਜੋੜੇ ਨੂੰ ਅੱਧਾ ਟਨ ਤੋਂ ਵੱਧ ਕੋਕੀਨ ਆਸਟ੍ਰੇਲੀਆ ਭੇਜਣ ਦਾ ਦੋਸ਼ੀ ਠਹਿਰਾਇਆ ਹੈ। ਮੁਲਜ਼ਮਾਂ ਨੇ ਇਹ ਕੰਪਨੀ ਦੇ ਨਾਮ ਹੇਠ ਜਹਾਜ਼ ਵਿਚ ਨਸ਼ੀਲੇ ਪਦਾਰਥ ਭੇਜੇ ਸਨ। NCA ਜਾਂਚਕਰਤਾ ਨੇ ਮੁਲਜ਼ਮਾਂ ਆਰਤੀ ਧੀਰ ਤੇ ਕਮਲਜੀਤ ਸਿੰਘ ਰਾਏਜਾਦਾ ਨੂੰ 2021 ਵਿਚ ਸਿਡਨੀ ਪਹੁੰਚਣ ਦੇ ਕਰੀਬ 6 ਅਰਬ ਰੁਪਏ ਦੀ ਕੀਮਤ ਵਾਲੀ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ। ਇਹ ਨਸ਼ੀਲੇ ਪਦਾਰਥ UK ਤੋਂ ਮਾਲਵਾਹਕ ਹਵਾਈ ਉਡਾਣ ਰਾਹੀਂ ਭੇਜੇ ਗਏ ਸਨ। 6 ਮੈਟਲ ਟੂਲ ਬਾਕਸ ਖੋਲਣ ਤੇ ਉਨ੍ਹਾਂ ਵਿਚੋਂ 514 ਕਿਲੋ ਕੋਕੀਨ ਬਰਾਮਦ ਹੋਈ ਸੀ। ਨਿਊ ਸਾਊਥ ਵੈਲਸ ਪੁਲਿਸ ਫੋਰਸ ਆਰਗੇਨਾਈਜ਼ਡ ਕ੍ਰਾਈਮ ਸਕਿਓਰਡ ਦੇ ਕਮਾਂਡਰ ਤੇ ਡਿਟੈਕਟਿਵ ਸੁਪਰਡੈਂਟ ਪੀਟਰ ਫੋਕਸ ਨੇ ਦਸਿਆ ਕਿ ਮੁਲਜ਼ਮਾਂ ਵੱਲੋਂ ਨਕਦੀ ਤੇ ਗਹਿਣੇ ਵੀ ਬਰਾਮਦ ਹੋਏ ਸਨ। ਉਧਰ ਨਸ਼ਾ ਤਸਕਰੀ ਸਬੰਧੀ ਕੇਸ ਚ ਸਿੱਟ ਵੱਲੋਂ ਤਲਬ ਕੀਤੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ 4 ਵਧੀਕਿਆਂ ਵਿਚੋਂ ਅੱਜ 2 ਪੁੱਛ ਪੜਤਾਲ ਲਈ ਪੇਸ਼ ਹੋਏ ਹਨ। ਇਨ੍ਹਾਂ ਤੋਂ DIG ਹਰਚਰਨ ਭੁੱਲਰ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਪਟਿਆਲਾ ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੇਸ਼ ਹੋਣ ਵਾਲੇ ਵਿਅਕਤੀਆਂ ਵਿਚ ਕਰਤਾਰ ਸਿੰਘ ਅਤੇ ਨਮਸਕਾਰ ਸਿੰਘ ਗਿੱਲ ਸ਼ਾਮਲ ਹਨ।
WHD
ਸਰਕਾਰ ਵੱਲੋਂ ਇਹ ਕੇਸ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤਾ ਗਿਆ
ਸੀ।
ਅਕਾਲੀ ਆਗੂ ਬਿੱਟੂ ਔਲਖ
ਅਤੇ
ਚਾਹਲ ਤੋਂ ਵੀ ਗਵਾਹਾਂ ਵਜੋਂ ਸਿੱਟ ਨੇ ਜਾਣਕਾਰੀ ਹਾਸਲ ਕੀਤੀ। ਇਸੇ ਘੜੀ ਵਜੋਂ ਸਿੱਟ ਵੱਲੋਂ
ਸਰਕਾਰ
ਨੇ 2 ਫਰਵਰੀ ਲਈ ਸਮਨ ਜਾਰੀ ਪੁੱਜੇ ਹਨ। ਇਨ੍ਹਾਂ ਪਾਸੋਂ ਭੁੱਲਰ ਤੋਂ ਇਲਾਵਾ SSP ਵਰੁਣ ਸ਼ਰਮਾ, SP ਯੋਗੇਸ਼ ਸ਼ਰਮਾ, DSP ਜਸਵਿੰਦਰ ਟਵਾਣਾ ਤੇ ਨਰਿੰਦਰ ਸਿੰਘ ਸਮੇਤ ਇੰਸਪੈਕਟਰ ਦਰਬਾਰਾ ਸਿੰਘ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਵਿਵਾਦ ਗ੍ਰਸਤ ਮਾਡਲ ਕਮ ਅਦਾਕਾਰ ਪੂਨਮ ਪਾਂਡੇ ਦੀ 32 ਸਾਲਾਂ ਦੀ ਉਮਰ ਚ ਕੈਂਸਰ ਕਾਰਨ ਮੌਤ ਹੋ ਗਈ ਹੈ। ਪਾਂਡੇ ਦੀ ਮੌਤ ਕਿੱਥੇ ਅਤੇ ਕਦੋਂ ਹੋਈ ਜਾਂ ਉਸਦੇ ਪਰਿਵਾਰ ਦਾ ਕੋਈ ਮੈਂਬਰ ਮੌਤ ਸਮੇਂ ਮੌਜੂਦ ਸੀ ਬਾਰੇ ਵੇਰਵਾ ਨਹੀਂ ਮਿਲੇ ਹਨ। ਉਸ ਨੂੰ ਬਿਗ ਬੋਸ ਵਿਚ ਦੇਖਿਆ ਗਿਆ ਸੀ ਅਤੇ ਫਿਰ ਉਸਨੇ 2013 ਵਿਚ ਫਿਲਮ ਨਸ਼ਾ, GST ਗਲਤੀ ਸਿਰਫ ਤੁਮਹਾਰੀ ਅਤੇ ਕੁਝ ਹੋਰ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲ ਨਾਲ ਆਪਣੀ ਬਾਲੀਵੁੱਡ ਸ਼ੁਰੂਆਤ ਕੀਤੀ।
ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਅਮਰੀਕਾ ਚ ਭਾਰਤੀ ਮੂਲ ਦੇ ਇਕ ਹੋਰ ਵਿਦਿਆਰਥੀ ਦੀ ਮੌਤ, ਮਹੀਨੇ ਚ ਚੌਥਾ ਮਾਮਲਾ। ਉੱਤਰੀ ਕੋਰੀਆ ਨੇ ਕਈ ਕਰੂਜ਼ ਮਿਜ਼ਾਈਲਾਂ ਦੀ ਪਰਖ ਕੀਤੀ। ਪਾਕਿਸਤਾਨ ਚ ਸੁਪਰੀਮ ਕੋਰਟ ਨੇ ਨਾਮਜ਼ਦਗੀ ਪੱਤਰ ਖਾਰਜ ਕਰਨ ਖਿਲਾਫ਼ ਇਮਰਾਨ ਦੀ ਪਟੀਸ਼ਨ ਮੋੜੀ। ਅਮਰੀਕਾ ਵੱਲੋਂ H-1B, EB-5 ਸਮੇਤ ਗੈਰ ਪ੍ਰਵਾਸੀ ਵੀਜ਼ਾ ਦਰਾਂ ਵਿਚ ਭਾਰੀ ਵਾਧਾ। ਅਮਰੀਕਾ ਵੱਲੋਂ ਭਾਰਤ ਨੂੰ 31 ਜੰਗੀ ਡਰੋਨ ਦੇਣ ਦੀ ਮਨਜ਼ੂਰੀ। ਕੈਨੇਡਾ ਚ ਸਰੀ ਚ ਮਰਹੂਮ ਵੱਖਵਾਦੀ ਲੀਡਰ ਦੇ ਸਾਥੀ ਦੇ ਘਰ ਤੇ ਚੱਲੀਆਂ ਗੋਲੀਆਂ। ਮੁੰਬਈ ਚ ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਪੁਲਿਸ ਚੌਕਸ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ।